दंपत सेवा कर्तव्य वस्तु थी सब त्यार पांत पान भोजन करे महाप्रेम को तार।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड्डे भाग हन दीन दुनिया दे मालक चबर छतर तखत दे मालक दीना बंधु धन धन श्री गुरु ग्रंथ साहिब जी महाराज जी दे पावन चरणा च पिछले पैरां दे सजे हुए दीवाना च जुड़ के हाजरियां भर के सतगुरां दा पावन इतिहास बड़ी श्रद्धा भावना सत्कार नाल सरवण कर रहे। धन गुरु हरगोबिंद साहब छेवें पातशाह जी महाराज जी ने माता गंगा जी दे नाल विचार कीती है कि माता जी इधर डरोली च बैठे भाई साई दास जी आराधना कर रहे ने, नवा मकान बनाया है और उन्होंने मन का यह संकल्प है कि पहला सतगुरु जी आके चरण पाउण परिवार समेत। उधर धन गुरु नानक साहब जी दे पावन स्थान श्री नानक मता साहब विखे एक साधु आराधना कर रहा है, उन्हों योगियां ने कन पाटे योगियां ने सताया है। गुरु नानक साहब दे स्थान दी उन्होंने बेअदबी की, साडा डर नहीं मन्या, इस करके दोवें पासे साडा जाना बनता है। माता जी ने आख्या सतगुरु जी पेंडा तो बहुत लमेरा है पर अगे जिवें आप जी की इच्छा जाना भी जरूरी है। सतगुरु आख्या माता जी इदा करो कि तुसी अपनियां दोवें नूहां नूं नाल लैके भाई साई दास जी दे घर डरोली पहुंचो, असी श्री नानक मते साहब जाके कुछ दिनों बाद तुहाडे कोल उत्थे डरोली आ मिलांगे। माता जी ने सुन के तैयारी करवाई, दोवें नूहां नूं माता दमोदरी ते माता नानकी जी नूं नाल लैके 25 घोड़ सवार सूरमे बहादुर योध्यां नूं नाल लैके माता जी ने श्री अमृतसर साहब तो चरले पाए ने। चलदियां चलदियां श्री तरन तारण साहब मुकाम करके रस्ते विच डेरा करदियां होया माता जी अपनियां दोवें नूहां नूं नाल लैके डरोली पहुंचे ने। अगों भाई साई दास नूं खबर मिली, बड़ी खुशी जाहर कीती कि सतगुरां ने मेरी भावना पूरी कीती है, आप सतगुरु जी श्री नानक मते साहब जाण नूं तैयार होए ने, उत्थे जा के फिर इत्थे आउणगे मेरी भावना पूरी करनगे। भाई साई दास जी ने माता जी होणा दा उतारा करवाया नवे मकान विच, सब प्रकार दी भली प्रकार नाल सेवा कीती है, घोड़ियां वास्ते घा पट्ठे दा प्रबंध भाई साहब होणा ने पहला ही कीता होया सी, सारे घोड़िया नूं का पट्ठा पहुंचदा कीता, सूरमे बहादुरा नूं जो जो लोड सी वस्तुआं दी सारी वस्तुआं पदार्थ उन्हां कोल पहुंचदे करके भाई साई दास जी ने भांत भांत दे पकवान भोजन तैयार करवा के माता जी होणा नूं छका के माता जी होणा दीआं खुशियां लईआं। इधर धन गुरु हरगोबिंद साहब छेवें पातशाह जी महाराज जिवें श्री अमृतसर साहब विखे विचार करके इथों चलण की तैयारी कर रहे ने, आओ मन बिरतियां एकागर करिए। छेवें पातशाह धन गुरु हरगोबिंद साहब जी की पावन कथा सरवण करन तो पहला आखिए जी सतनाम
श्री वाहेगुरु साहिब जीओ,
सतनाम श्री
वाहेगुरु साहिब जीओ, दोएरा दंपत सेवा कर्तव्य ਵਸਤੂ ਤੀ ਸਭ ਤਿਆਰ।
ਦੰਪਤ ਦਾ ਅਰਥ ਹੁੰਦਾ ਦੋਵੇਂ। ਦੋਵੇਂ ਕੌਣ ਕੌਣ? ਭਾਈ ਸਾਈ ਦਾਸ ਔਰ ਉਹਨਾਂ ਦੀ ਘਰ ਵਾਲੀ ਬੀਬੀ ਰਾਮੋ। ਦੰਪਤੀ ਦੋਵੇਂ ਜੋ ਜਿਸ ਪ੍ਰਕਾਰ ਦੀ ਵੀ ਸੇਵਾ ਸੀ, ਮਾਤਾ ਗੰਗਾ ਜੀ ਦੀ, ਮਾਤਾ ਦਮੋਦਰੀ ਜੀ ਦੀ, ਮਾਤਾ ਨਾਨਕੀ ਜੀ ਦੀ, ਨਾਲ ਜਿਹੜੇ ਸਿਪਾਹੀ ਆਏ ਨੇ, ਸੂਰਮੇ ਆਏ ਨੇ, ਦਾਸੀਆਂ ਦਾਸ ਸੇਵਕ ਆਏ ਨੇ, ਸਾਰਿਆਂ ਦੀ ਸੇਵਾ ਭਾਈ ਸਾਈ ਦਾਸ ਜੀ ਨੇ ਔਰ ਬੀਬੀ ਰਾਮੋ ਨੇ ਕੀਤੀ ਹੈ।
ਭਾਂਤ ਭਾਂਤ ਭੋਜਨ ਕਰੇ ਮਹਾ ਪ੍ਰੇਮ ਕੋ ਤਾਰ।
ਔਰ ਸਾਰੀਆਂ ਵਸਤੂਆਂ ਘਰ ਚ ਤਿਆਰ ਰੱਖੀਆਂ ਸਨ, ਉਹ ਸਾਰੀਆਂ ਵਸਤੂਆਂ ਪਹੁੰਚਦੀਆਂ ਕੀਤੀਆਂ ਨੇ ਔਰ ਭਾਂਤ ਭਾਂਤ ਦੇ ਭੋਜਨ ਤਿਆਰ ਕੀਤੇ ਹਨ। ਸੋਹਣੇ ਪਕਵਾਨ ਛਕਣ ਵਾਸਤੇ ਅਨੇਕ ਪ੍ਰਕਾਰ ਦੀਆਂ ਸਬਜ਼ੀਆਂ, ਭਾਜੀਆਂ, ਤਰਕਾਰੀਆਂ ਉਹ ਤਿਆਰ ਕੀਤੀਆਂ ਨੇ ਬੜੇ ਭਾਰੀ ਮਹਾ ਪ੍ਰੇਮ ਨੂੰ ਹਿਰਦੇ ਚ ਧਾਰਨ ਕਰਕੇ।
ਜੋ ਪਈ ਰਾਮੋ ਤ੍ਰਿਆ ਪਤੀ ਸਾਈ ਦਾਸ ਨਿਸਮੈ ਬੈਠ ਮਾਤਾ ਕੇ ਪਾਸ।
ਬੀਬੀ ਰਾਮੋ ਔਰ ਉਹਨਾਂ ਦੇ ਪਤੀ ਭਾਈ ਸਾਈ ਦਾਸ ਜੀ, ਜਦੋਂ ਰਾਤ ਪਈ, ਪ੍ਰਸ਼ਾਦਾ ਪਾਣੀ ਮਾਤਾ ਜੀ ਹੋਣਾ ਨੇ ਛਕ ਲਿਆ ਤੇ ਫਿਰ ਜਦੋਂ ਕੁਝ ਵਿਹਲਾ ਸਮਾਂ ਮਿਲਿਆ ਤੇ ਭਾਈ ਸਾਈ ਦਾਸ ਤੇ ਬੀਬੀ ਰਾਮੋ ਜੀ ਮਾਤਾ ਗੰਗਾ ਜੀ ਦੇ ਪਾਸ ਆ ਕੇ ਬੈਠੇ ਹਨ।
ਪ੍ਰਥਮ ਗੁਰੂ ਕੇ ਜ਼ਿਕਰ ਚ ਲਾਏ ਕਿਉਂ ਨਾ ਸੰਗ ਆਪ ਕੇ ਆਏ।
ਗੁਰੂ ਸਾਹਿਬਾਂ ਦਾ ਜ਼ਿਕਰ ਚੱਲ ਪਿਆ, ਪ੍ਰਸੰਗ ਚੱਲ ਪਏ, ਗੁਰੂ ਅਰਜਨ ਸਾਹਿਬ ਜੀ ਦਾ ਪ੍ਰਸੰਗ ਚੱਲ ਪਿਆ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਚੱਲ ਪਈ ਤੇ ਚਲਦਿਆਂ ਚਲਦਿਆਂ ਬਚਨ ਕਰਦਿਆਂ ਕਰਦਿਆਂ ਬੀਬੀ ਰਾਮੋ ਨੇ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਸਤਿਗੁਰੂ ਜੀ ਭਲਾ ਤੁਹਾਡੇ ਨਾਲ ਕਿਉਂ ਨਹੀਂ ਆਏ? ਤੁਸੀਂ ਆ ਗਏ ਹੋ ਜੀ ਆਇਆਂ ਨੂੰ, ਸਤਿਗੁਰਾਂ ਨੇ ਵੀ ਆਉਣਾ ਸੀ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਿਉਂ ਨਹੀਂ ਆਏ?
ਅਬ ਕੇ ਤੁਕ ਦਿਨ ਮੈਂ ਚੱਲਿਆ ਮੈਂ ਹਮ ਦੋਨੋਂ ਜਿਸ ਨਿਸ ਦਿਨ ਧਿਆਵੈ।
ਹੁਣ ਕਿੰਨੇ ਕ ਦਿਨਾਂ ਤੱਕ ਚੱਲ ਕੇ ਆਉਣਗੇ? ਸਤਿਗੁਰੂ ਜੀ ਨੂੰ ਕਿੰਨੇ ਕ ਦਿਨ ਲੱਗ ਜਾਣਗੇ? ਕਿੰਨੇ ਕ ਦਿਨਾਂ ਤਾਈ ਚੱਲ ਕੇ ਆਉਣਗੇ? ਆਪ ਜੀ ਕਿਰਪਾ ਕਰੋ, ਅਸੀਂ ਤਾਂ ਰਾਤ ਦਿਨ ਦੋਵੇਂ ਉਹਨਾਂ ਦੀ ਆਰਾਧਨਾ ਕਰ ਰਹੇ ਹਾਂ। ਦਿਨ ਰਾਤ ਸਾਡੇ ਦੋਵਾਂ ਦੇ ਅੰਦਰ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਾਧਨਾ ਲੱਗੀ ਹੋਈ ਹੈ। ਮਾਤਾ ਜੀ ਕਿੰਨੇ ਕ ਦਿਨਾਂ ਤਾਈ ਸਤਿਗੁਰੂ ਜੀ ਆਉਣਗੇ?
ਕਰਨ ਪ੍ਰਵੇਸ਼ ਹੈ ਹਮ ਪ੍ਰਣ ਕੀਨ ਗੁਰੂ ਅੰਤਰ ਜਾਮੀ ਸਭ ਚੀਨ।
ਇਹ ਪ੍ਰਣ ਕੀਤਾ ਸੀ ਕਿ ਜਦੋਂ ਤੱਕ ਛੇਵੇਂ ਪਾਤਸ਼ਾਹ ਜੀ ਨਹੀਂ ਆਉਣਗੇ ਅਸੀਂ ਇਸ ਘਰ ਚ ਪ੍ਰਵੇਸ਼ ਨਹੀਂ ਕਰਨਾ, ਅਸੀਂ ਇਸ ਘਰ ਵਿਚ ਆਪਣਾ ਨਿਵਾਸ ਨਹੀਂ ਕਰਨਾ। ਐਸਾ ਪ੍ਰਣ ਅਸੀਂ ਦੋਹਾਂ ਨੇ ਆਪਣੇ ਮਨ ਚ ਕੀਤਾ ਹੋਇਆ ਸੀ। ਅੰਤਰਯਾਮੀ ਸਤਿਗੁਰਾਂ ਨੇ ਸਾਡਾ ਪ੍ਰਣ ਜਾਣਿਆ, ਅੰਤਰਯਾਮੀ ਸਤਿਗੁਰਾਂ ਨੇ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਿਆ ਹੈ।
ਸ਼੍ਰੀ ਗੰਗਾ ਤਬ ਸਕਲ ਬਤਾਏ ਉਤਕੀ ਹੁਤੀ ਅਧਿਕ ਸਹਿਸਾਏ।
ਜਦੋਂ ਏਦਾਂ ਦੋਵਾਂ ਨੇ ਬੇਨਤੀ ਕੀਤੀ ਤੇ ਮਾਤਾ ਗੰਗਾ ਜੀ ਬੋਲੇ, ਸਾਰੀ ਗੱਲਬਾਤ ਦੱਸੀ, ਕਹਿਣ ਲੱਗੇ ਭਾਈ ਸਾਈ ਦਾਸ ਜੀ ਰਾਮੋ ਜੀ ਸੁਣੋ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਉਧਰ ਸ੍ਰੀ ਨਾਨਕ ਮਤਾ ਸਾਹਿਬ ਵਾਲੇ ਪਾਸੇ, ਪੂਰਬ ਦਿਸ਼ਾ ਵਾਲੇ ਪਾਸੇ ਉਧਰ ਜਾਣ ਦੀ ਜ਼ਿਆਦਾ ਜਲਦੀ ਸੀ, ਕਿਉਂਕਿ ਉੱਥੇ ਇੱਕ ਬਹੁਤ ਲੰਮਾ ਕਾਰਜ ਜਿਹੜਾ ਹੈ, ਵੱਡਾ ਕਾਰਜ ਅਟਕਿਆ ਹੋਇਆ ਸੀ। ਇਸ ਕਰਕੇ ਉਹਨਾਂ ਨੂੰ ਉਸ ਪਾਸੇ ਜਾਣ ਦੀ ਸਹਸਾਈ ਤੇਜੀ ਹੈ, ਕਾਹਲੀ ਹੈ।
ਸ਼੍ਰੀ ਨਾਨਕ ਕੋ ਥਾਨ ਬਿਗਾਰਾ ਹੋਏ ਆਤਰ ਤੇ ਸਿਮਰਨ ਧਾਰਾ।
ਕਿਉਂਕਿ ਉੱਥੇ ਕੁਝ ਕੰਨ ਪਾਟੇ ਜੋਗੀਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਸਥਾਨ ਦਾ ਵਿਗਾੜ ਕੀਤਾ, ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਬੇਅਦਬੀ ਕੀਤੀ, ਨਿਰਾਦਰ ਕੀਤਾ। ਇਸ ਕਰਕੇ ਉੱਥੇ ਜਿਹੜਾ ਸਿੱਖ ਬੈਠਾ ਹੈ ਉਹਨਾਂ ਯੋਗੀਆਂ ਦਾ ਦੁਖਾਇਆ ਹੋਇਆ, ਸਤਾਇਆ ਹੋਇਆ, ਉਹਨੇ ਦੁਖੀ ਹੋ ਕੇ, ਆਤਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਆਰਾਧਨਾ ਕੀਤੀ ਹੈ।
ਇਤ ਤੁਮਰੋ ਲਖ ਪ੍ਰੇਮ ਗਨੇਰਾ ਰਹਿ ਵਿਚਾਰਤ ਬੋਤੀ ਬੇਰਾ।
ਉਧਰ ਉਸ ਸਿੱਖ ਦੇ ਅੰਦਰ ਆਰਾਧਨਾ ਲੱਗੀ ਹੋਈ ਹੈ, ਉਹ ਆਰਾਧ ਰਿਹਾ ਬੜੀ ਕਾਹਲੀ ਦੇ ਨਾਲ ਕੇ ਗੁਰੂ ਸਾਹਿਬ ਆਉਣ ਤੇ। ਇਧਰ ਭਾਈ ਸਾਈ ਦਾਸ ਜੀ ਤੁਹਾਡੇ ਅੰਦਰ ਦਾ ਪ੍ਰੇਮ ਵੇਖ ਕੇ, ਬਹੁਤਾ ਪ੍ਰੇਮ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਸਮੇਂ ਤੱਕ ਵਿਚਾਰ ਕਰਦੇ ਰਹੇ, ਉਹਨਾਂ ਨੇ ਬਹੁਤ ਲੰਮੇ ਸਮੇਂ ਤੱਕ ਵਿਚਾਰ ਕੀਤੀ।
ਦੋਨੋ ਦਿਸ਼ ਕੀ ਪੁਰਵਨ ਆਸਾ, ਹਮਕੋ ਪੱਠਿਓ ਕੇ ਦਿਓ ਦਿਲਾਸਾ।
ਦੋਵਾਂ ਪਾਸਿਆਂ ਦੀ ਆਸਾ ਪੂਰੀ ਕਰਨੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਉਸ ਸਿੱਖ ਦੀ ਵੀ ਆਸਾ ਪੂਰੀ ਕਰਨੀ ਸੀ, ਤੁਹਾਡੀ ਵੀ ਆਸਾ ਪੂਰੀ ਕਰਨੀ ਸੀ। ਇਸ ਕਰਕੇ ਗੁਰੂ ਜੀ ਨੇ ਸਾਨੂੰ ਪਹਿਲਾਂ ਤੁਹਾਡੇ ਕੋਲ ਭੇਜ ਦਿੱਤਾ, ਆਪ ਉਹਨਾਂ ਨੇ ਉਧਰ ਜਾਣਾ ਫਿਰ ਇਧਰ ਆਉਣਗੇ। ਪਰ ਤੁਹਾਡੀ ਆਸਾ ਬਹੁਤ ਤੀਬਰ ਸੀ, ਤੁਸੀਂ ਆਰਾਧਨਾ ਕਰ ਰਹੇ ਸੀ, ਪ੍ਰਣ ਕੀਤਾ ਹੋਇਆ ਸੀ। ਤੁਹਾਡੀ ਆਸਾ ਪੂਰੀ ਕਰਨ ਵਾਸਤੇ ਗੁਰੂ ਜੀ ਨੇ ਸਾਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ।
ਕਹਿਤ ਪਏ ਹਮ ਪੂਰਬ ਜਾਏ, ਕਰੈ ਸੰਤ ਕੀਤਾ ਸਤਾਏ ਸਾਏ।
ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਪੂਰਬ ਦਿਸ਼ਾ ਨੂੰ ਜਾਵਾਂਗੇ, ਔਰ ਪੂਰਬ ਦਿਸ਼ਾ ਵੱਲ ਜਾ ਕੇ ਉਥੇ ਜਿਹੜਾ ਉਹ ਸੰਤ ਸਾਡੀ ਆਰਾਧਨਾ ਕਰ ਰਿਹਾ, ਉਹ ਸਾਧ ਜਿਹੜਾ ਸਾਡੀ ਆਰਾਧਨਾ ਕਰ ਰਿਹਾ, ਉਸ ਸਾਧ ਨੂੰ ਜਾ ਕੇ ਮਿਲਾਂਗੇ, ਉਹਨੂੰ ਜਾ ਕੇ ਦਰਸ਼ਨ ਦੇਵਾਂਗੇ।
ਹਮਕੋ ਪਤਿਓ ਕੇ ਦਿਓ ਦਿਲਾਸਾ, ਇਤਨੇ ਸਮੇਂ ਜੋ ਸਾਈ ਦਾਤ, ਬੇਬਲ ਹੋਵੇ ਪ੍ਰੇਮ ਪ੍ਰਕਾਸ਼।
ਸਾਨੂੰ ਉਹਨਾਂ ਨੇ ਤੁਹਾਡੇ ਕੋਲ ਭੇਜ ਦਿੱਤਾ ਕਿ ਤੁਸੀਂ ਜਾ ਕੇ ਭਾਈ ਸਾਈ ਦਾਸ ਜੀ ਨੂੰ ਦਿਲਾਸਾ ਦਿਓ, ਜਿਨ੍ਹਾਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਸਾਡੀ ਆਰਾਧਨਾ ਕਰਦਿਆਂ, ਉਹਨਾਂ ਅੰਦਰ ਤੀਬਰ ਪਿਆਸ ਲੱਗੀ ਹੋਈ ਹੈ ਸਾਡੇ ਆਉਣ ਦੀ, ਤੇ ਸਾਨੂੰ ਤੁਹਾਡੇ ਕੋਲ ਤੁਹਾਨੂੰ ਦਿਲਾਸਾ ਦੇਣ ਵਾਸਤੇ, ਧੀਰਜ ਦੇਣ ਵਾਸਤੇ ਭੇਜਿਆ ਹੈ।
ਤਾਂ ਜਾਏ ਮਿਲ ਦਿਓ ਸੁਨਾਏ, ਹਮਕੇ ਤੁਕ ਦਿਨ ਮੈਂ ਅਬ ਆਏ।
ਸਾਡੇ ਵੱਲੋਂ ਜਾ ਕੇ ਭਾਈ ਸਾਈ ਦਾਸ ਜੀ ਨੂੰ ਸੁਣਾ ਦੇਣਾ, ਕਹਿ ਦੇਣਾ ਕਿ ਬਸ ਕੁਝ ਦਿਨਾਂ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ। ਮਾਤਾ ਜੀ ਕਹਿ ਰਹੇ ਨੇ, ਭਾਈ ਸਾਈ ਦਾਸ ਜੀ ਨੂੰ ਦੱਸ ਰਹੇ ਨੇ, ਸਾਈ ਦਾਸ ਜੀ ਸਾਨੂੰ ਗੁਰੂ ਜੀ ਨੇ ਤੁਹਾਡੇ ਵੱਲ ਭੇਜਦਿਆਂ ਇਹ ਗੱਲ ਕਹਿ ਕੇ ਭੇਜਿਆ ਕਿ ਕੁਝ ਦਿਨਾਂ ਤੱਕ ਅਸੀਂ ਵੀ ਚੱਲ ਕੇ ਭਾਈ ਸਾਈ ਦਾਸ ਦੇ ਘਰ ਆਵਾਂਗੇ।
ਬਸੈ ਤੁਮਾਰੇ ਟਿਗ ਚਿਰ ਕਾਲ, ਜਾਨ ਸਰਾਇਓ ਪ੍ਰੇਮ ਵਿਸਾਲ।
ਉਹਨਾਂ ਨੇ ਇਹ ਵੀ ਬਚਨ ਕੀਤਾ ਕਿ ਅਸੀਂ ਕੁਝ ਸਮਾਂ ਤੁਹਾਡੇ ਕੋਲ ਇੱਥੇ ਨਿਵਾਸ ਵੀ ਰੱਖਾਂਗੇ, ਇਹ ਨਹੀਂ ਵੀ ਬਸ ਆਉਣ ਜਾਣ ਹੀ ਕਰਨਾ, ਕੁਝ ਦਿਨ ਤੁਹਾਡੇ ਕੋਲ ਆ ਕੇ ਇੱਥੇ ਟਿਕਾਣਾ ਕਰਾਂਗੇ, ਰਹਾਂਗੇ। ਤੁਹਾਡੇ ਪ੍ਰੇਮ ਦੀ ਉਹਨਾਂ ਨੇ ਬੜੀ ਸ਼ਲਾਘਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ। ਸਾਈ ਦਾਸ ਜੀ, ਤੁਹਾਡੇ ਅੰਦਰ ਜਿਹੜਾ ਗੁਰੂ ਦਾ ਪਿਆਰ ਹੈ, ਗੁਰੂ ਦੀ ਪ੍ਰੀਤ ਹੈ, ਗੁਰੂ ਦੇ ਪ੍ਰੇਮ ਦੇ ਰੰਗ ਚ ਤੁਸੀਂ ਰੰਗੇ ਹੋਏ ਹੋ, ਤੁਹਾਡੇ ਇਸ ਪ੍ਰੇਮ ਦੀ ਪਿਆਰ ਦੀ ਉਹਨਾਂ ਨੇ ਬੜੀ ਭਾਰੀ ਸ਼ਲਾਘਾ ਕੀਤੀ ਤੇ ਆਖਿਆ ਕਿ ਅਸੀਂ ਕੁਝ ਦਿਨ ਆ ਕੇ ਭਾਈ ਸਾਈ ਦਾਸ ਜੀ ਕੋਲ ਨਿਵਾਸ ਵੀ ਕਰਾਂਗੇ।
ਇਤਿਆਦਕ ਕਹਿ ਸੁਨ ਬੋ ਭਾਂਤੇ, ਸੁਭਤ ਜਿਤਾ ਸੁਖ ਸਭ ਤਿਸ ਰਾਤੇ।
ਇਤਿਆਦਕ ਬਚਨ ਬਿਲਾਸ ਹੋਏ, ਭਾਈ ਸਾਈ ਦਾਸ ਜੀ ਨੇ ਮਾਤਾ ਗੰਗਾ ਜੀ ਨਾਲ ਬਹਿ ਕੇ ਏਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ। ਕੁਝ ਸਮਾਂ ਬੀਤ ਗਿਆ, ਰਾਤ ਕਾਫੀ ਹੋ ਚੁੱਕੀ ਸੀ, ਮਾਤਾ ਜੀ ਹੁਣੇ ਆਪਣੇ ਆਸਣਾਂ ਤੇ ਸੁਖਾਸਣਾਂ ਤੇ ਬਿਰਾਜੇ ਨੇ। ਭਾਈ ਸਾਈ ਦਾਸ ਜੀ ਆਪਣੇ ਆਸਣ ਤੇ ਬਿਰਾਜੇ ਨੇ, ਰਾਤ ਬਤੀਤ ਕੀਤੀ ਹੈ।
ਭਈ ਭੋਰ ਸੁਧ ਕੁਸ਼ਲ ਬਤਾਵਨ, ਸੁਧ ਟਿਗ ਮਾਨਵ ਕੀਨ ਪਟਾਵਨ।
ਜਦੋਂ ਅਗਲਾ ਦਿਨ ਹੋਇਆ ਸਵੇਰ ਚੜੀ, ਤੋ ਮਾਤਾ ਜੀ ਨੇ ਵਿਚਾਰ ਕੀਤੀ ਕਿ ਪੁੱਤਰ ਦੇ ਕੋਲ ਖਬਰ ਭੇਜ ਦੀਏ ਕਿ ਅਸੀਂ ਸੁਖ ਸ਼ਾਂਤੀ ਨਾਲ ਪਹੁੰਚ ਗਏ। ਆਪਣੇ ਪਹੁੰਚਣ ਦੀ ਖਬਰ ਵੀ ਤਾਂ ਭੇਜਣੀ ਸੀ ਨਾ ਮਾਤਾ ਜੀ ਨੇ, ਇਸ ਕਰਕੇ ਮਾਤਾ ਜੀ ਨੇ ਆਪਣੇ ਇੱਥੇ ਪਹੁੰਚਣ ਦੀ ਜਿਹੜੀ ਖਬਰ ਸੀ, ਸੁਧ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਣ ਵਾਸਤੇ ਇੱਕ ਮਾਨਵ ਭੇਜਿਆ, ਇੱਕ ਹਲਕਾਰਾ ਭੇਜਿਆ ਹੈ।
ਪੰਥ ਉਲੰਘਣ ਸਗਲੋ ਕੀਨ, ਕੁਸ਼ਲ ਸਹਿਤ ਪਹੁੰਚੇ ਹਮ ਚੀਨ।
ਉਹਨੂੰ ਕਹਿ ਕੇ ਭੇਜਿਆ ਕਿ ਤੁਸੀਂ ਜਾਓ ਤੇ ਜਾ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਆਖੋ ਕਿ ਅਸੀਂ ਸਾਰਾ ਪੈਂਡਾ ਬੜੀ ਕੁਸ਼ਲਤਾ ਦੇ ਨਾਲ ਤੈਅ ਕੀਤਾ ਹੈ, ਔਰ ਸਾਰਾ ਪੈਂਡਾ ਕੁਸ਼ਲਤਾ ਸਹਿਤ ਤੈਅ ਕਰਕੇ ਅਸੀਂ ਇੱਥੇ ਭਾਈ ਕੀ ਡਰੋਲੀ ਨਗਰ ਭਾਈ ਸਾਈ ਦਾਸ ਦੇ ਘਰ ਆ ਪਹੁੰਚੇ ਹਾਂ।
ਮਿਲੇ ਡਰੋਲੀ ਬਾਤੇ ਆਏ, ਤੁਮ ਤੂਰਨ ਪਹੁੰਚੋ ਇਸ ਥਾਏ।
ਅਸੀਂ ਇੱਥੇ ਡਰੋਲੀ ਪਹੁੰਚ ਗਏ ਹਾਂ, ਭਾਈ ਸਾਈ ਦਾਸ ਜੀ ਹੋਣੀ ਸਾਰਾ ਪਰਿਵਾਰ ਸਾਨੂੰ ਬੜੇ ਪਿਆਰ ਨਾਲ ਆ ਕੇ ਮਿਲਿਆ, ਤੇ ਤੁਸੀਂ ਹੁਣ ਇੱਥੋਂ ਪੂਰਬ ਦਿਸ਼ਾ ਵੱਲ ਜਾਓ ਤੇ ਉੱਥੇ ਜਾ ਕੇ ਮੁੜ ਕੇ ਵਾਪਸ ਛੇਤੀ ਸਾਡੇ ਕੋਲ ਇੱਥੇ ਡਰੋਲੀ ਪਹੁੰਚਣਾ ਕਰੋ।
ਸਾਈ ਦਾਸ ਪ੍ਰਤੀਖਨ ਕਰਤਾ, प्रेम आप को और बोधरता।
गुरु जी भाई साई दास तुहाडी इत्थे बड़ी व्याकुलता नाल बेबलताई नाल उड़ीक कर रहे है, उहदे अंदर सिर्फ तुहाडा प्रेम वसदा है, तुहाडे प्रेम नूं उहने सिर्फ अपने हिरदे च धारण कीता ते बार बार उड़ीकां तुहाडियां ही कर रहा है।
संत संदेश विशेष बयाना मार्ग सकल तुरत लंगाना।
माता जी दा ए संदेशा सुन के ओ हलकारा बड़ी छेती नाल चलिया, डरोली तो चल के श्री अमृतसर साहब दे रस्ते पै गया काली नाल, तेजी नाल सारा पेंडा तय करके श्री अमृतसर साहब पहुंचया है।
सुदा सरोवर दर्शी उजाए मेरे गुरु बैठियो जिस थाए।
हलकारा बड़ी छेती नाल पहुंच के श्री अमृतसर साहब आया, आके अमृतसर सरोवर दे दर्शन कीते जिथे गुरु हरगोबिंद साहब छेवें पातशाह जी महाराज जी बैठे सन, उथे चल के ए सेवक आया है।
रामो साई दास दोन के बिने सुरा सुनाई प्रीत सुमन के।
इस सेवक ने बीबी रामो ते भाई साई दास जी दोवां दे अंदर दी जड़ी बेनती सी, उना दे अंदर दी जड़ी प्रीत भरी बेबलताई सी, ओ इस सेवादार ने सेवक ने गुरु हरगोबिंद साहब नू सुनाई है।
तुमको सिमरत समय बितावे कब दर्शन हुए बोल चावे।
महाराज जी भाई साई दास ते माता रामो बीबी रामो दोवे तुहाडी आराधना कर रहे ने, दोवे तुहानू सिमर सिमर के अपना समा बतीत कर रहे ने कि तुसी कदों आ के सानू दर्शन दोगे। एदां दी लालसा एदां दी तीवर प्यास उना दोवां दे हिरदे च लगी हुई है।
कयो मात सुनिए गुर पूरन तै कारज कर आवे तूरन।
माता जी ने भी ए सुनिया भेजिया कि सतगुरु जी जेड़ा कार्ज तुसी पूर्व दिशा विच करन जाना है, ओ कार्ज करके जिन्ना छेती हो सके जिन्ना जल्दी हो सके छेती नाल तुसी वी डरोली नगर आ जाना। ए माता गंगा जी ने आप जी नूं बेनती कीती है।
सुनी कुशल सुध पहुंचन केरे हर के श्री सतगुरु तिस बेरे।
जदों गुरु हरगोबिंद साहब ने खबर सुनी के माता जी हुणी सुख दे नाल डरोली पहुंच गए ने भाई साई दास दे घर, ते ए सुन के छेवें पातशाह जी ने हुण आप भी अपने चलण दी तैयारी कीती।
अपनी तैयारी चल बेत करत पे तत्काल सुचेत।
महाराज जी खुश होए कि जदों सुनिया के माता जी अपने आसन ते डरोली पहुंच गए ने भाई साई दास दे घर, तो सतगुरां ने अपनी चलण दी सारी तैयारी कराई, तात्काल उसे वेले सुचेत होए ने चलण वास्ते।
श्री हरमंदर सेवन हेत अपरकार जो सर्व नकेत।
सचखंड श्री हरमंदर साहब दी सेवा, दरबार साहब दी जिहड़ी सेवा दी जिम्मेवारी बड़ी वड्डी जिम्मेवारी है दरबार साहब दी सेवा दी। फिर गुरु घर दे जिन्ने कार विहार ने, गुरु के लंगरां दी सेवा चल रही है, जां होर अनेक प्रकार दीआं जिहड़ीआं गुरु घर दीआं सेवावां हन।
सौंपी बिरद को अर गुरदास अपर मसंद ब्रिंद तजपा।
महाराज जी ने सारी जिम्मेवारी गुरु घर दी सारी सेवा दा जेड़ा प्रबंध है, प्रबंध दा जेड़ा जुम्मा है, ओ महाराज जी ने बाबा बुढ़ा साहब ते भाई गुरदास जी नूं सौंपी। दरबार साहब दी सेवा दी सारी जिम्मेवारी, श्री अकाल तख्त साहब दी सेवा दी जिम्मेवारी बाबा बुढ़ा साहब जी, भाई साहब भाई गुरदास जी ते होर जेड़े गुरु घर दे बहुत ही नेड़े विश्वास पात्र मसंद सी, उना मसंदा नू गुरु घर दी सारी सेवा महाराज जी ने दित्ती है।
कार गुजारो तिसी रीत करो काज निज निज धर प्रीत।
महाराज जी ने हुक्म कीता है कि जिवें साडे समय हुण वर्तमान च, जिवें हुण साडे समय इत्थे दा प्रबंध चल रहा है, जिवें दरबार साहब सवेरे प्रकाश हुंदा है, कीर्तन हुंदा है, शब्द चौंकी हुंदी है, लंगर चल रहे ने, इहदे च किसे प्रकार दा फर्क नहीं पैणा चाहीदा। महाराज जी ने हुक्म किया कि यह सारी सेवा इसे तरह लगातार नितनेम दे नाल चलनी चाहिए है। सारे मसंद जिन्ने सेवादार ने सब आपो अपना काम जिन्हां नूं जो जो काम सौंपिया होया वो प्यार नाल सारिया ने करना है।
इम कह कर कौला गया है पूर्व चलन प्रसंग सुनाए
ए बचन कह के धन गुरु हरगोबिंद साहब छेवें पातशाह जी महाराज जी माता कौलां जी कोल आए ने जिथे माता कौलां जी दा निवास सी कौलसर सरोवर दे किनारे इथे महाराज छेवें पातशाह गुरु हरगोबिंद साहब जी चल के आए हन।
नानक मत अवश्यक जाना तू तर तीर बचो इस थाना
आके कौलां जी नूं महाराज जी ने बचन कहा के कौलां जी साडा श्री नानक मता साहब विखे जाना बहुत जरूरी है आवश्यक उथे साडा जाना आवश्यक है इस करके तू इथे अपने मन च धीरज धारण करके इथे निवास कर इथे रहना कर इथे रह के गुरु गुरु जप
पुन केतक दिन मैं आम आवे ਤਾਂ ਜਾਏ ਕਰ ਕਾਜ ਬਣਾਵੇ
ਫਿਰ ਅਸੀਂ ਕੁਝ ਦਿਨਾਂ ਤੱਕ ਇੱਥੇ ਵਾਪਸ ਚੱਲ ਕੇ ਆਵਾਂਗੇ ਉੱਥੇ ਜਿਹੜਾ ਕੰਮ ਕਰਨ ਚੱਲੇ ਆ ਉਹ ਕੰਮ ਕਰਕੇ ਫਿਰ ਕੁਝ ਦਿਨਾਂ ਤੱਕ ਅਸੀਂ ਇੱਥੇ ਚੱਲ ਕੇ ਆਵਾਂਗੇ
ਸੁਣ ਕੌਲਾ ਦੁਰਬਲ ਤਤਕਾਲਾ ਮਾਨਿਓ ਬਿਰੋ ਤੇ ਕਸ਼ਟ ਵਿਚਾਲਾ
ਜਦੋਂ ਕੌਲਾਂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਾਣ ਦੀ ਗੱਲ ਸੁਣੀ ਜਦੋਂ ਸਤਿਗੁਰਾਂ ਕਿਹਾ ਅਸੀਂ ਜਾਣਾ ਸੁਣਦਿਆਂ ਬਿਰਹਾ ਦੀ ਚੋਟ ਹਿਰਦੇ ਚ ਵੱਜੀ ਵਿਛੋੜੇ ਦੀ ਚੋਟ ਹਿਰਦੇ ਵਿਚ ਵੱਜੀ ਇਕਦਮ ਕੌਲਾਂ ਜੀ ਬਿਬਲ ਹੋ ਗਏ ਕਿ ਵਿਛੋੜਾ ਕਿਵੇਂ ਝੱਲਾਂਗੀ ਸਤਿਗੁਰਾਂ ਤੋਂ ਬਿਨਾਂ ਮੈਂ ਕਿਵੇਂ ਰਹਾਂਗੀ ਏਦਾਂ ਦੀ ਵਿਛੋੜੇ ਦੀ ਚੋਟ ਆਪਣੇ ਹਿਰਦੇ ਚ ਉਸੇ ਵਕਤ ਵੱਜਦੀ ਜਾਣ ਕੇ ਮਾਤਾ ਕੌਲਾਂ ਜੀ ਦੁਰਬਲ ਹੋ ਗਏ ਇਕਦਮ ਮਾਨੋ ਜਿਵੇਂ ਸਰੀਰ ਚੋਂ ਪ੍ਰਾਣ ਨਿਕਲ ਗਏ ਹੋਣ
ਬੂੰਦਾ ਗਿਰੀ ਬਿਲੋਚਨ ਤਰਨੇ
ਅੱਖਾਂ ਦੇ ਵਿੱਚੋਂ ਬੂੰਦਾ ਵਹਿਣ ਲੱਗ ਪਈਆਂ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਕੌਲਾਂ ਜੀ ਦੇ
ਹੋਏ ਗਈ ਤਨ ਪੀਤ ਸੁਬਰਨੇ
ਸਾਰੇ ਸਰੀਰ ਦਾ ਰੰਗ ਪੀਲਾ ਹੋ ਗਿਆ ਤਨ ਜਰਦ ਹੋ ਗਿਆ ਸਾਰੇ ਸਰੀਰ ਦਾ ਰੰਗ ਪੀਲਾ ਹੋ ਗਿਆ
ਬਨਿਓ ਅਵਸ਼ਕ ਰਾਵਰ ਜਾਨਾ ਭਇਓ ਵਿਯੋਗ ਅਧਿਕ ਦੁੱਖ ਦਾਨਾ
ਕਹਿਣ ਲੱਗੇ ਕੌਲਾਂ ਜੀ ਸਤਿਗੁਰੂ ਜੀ ਤੁਹਾਡਾ ਜਾਣਾ ਜੇ ਅਵਸ਼ਕ ਬਣ ਗਿਆ ਜਰੂਰੀ ਬਣ ਗਿਆ ਕਿ ਤੁਸੀਂ ਜਾਣਾ ਹੀ ਜਾਣਾ ਹੈ ਤੇ ਮਹਾਰਾਜ ਤੁਹਾਡੇ ਵਿਯੋਗ ਕਰਕੇ ਤੁਹਾਡੇ ਵਿਛੋੜੇ ਕਰਕੇ ਇਹ ਵੱਡਾ ਭਾਰੀ ਦੁੱਖ ਮੇਰੇ ਤਨ ਤੇ ਆਉਣ ਲੱਗਾ ਮਨ ਤੇ ਆਉਣ ਲੱਗਾ ਹੈ
ਕਹਾਂ ਚਲੇ ਤਬ ਮੇਰੋ ਚਾਰਾ ਨਿਤ ਦਰਸ਼ਤ ਸ਼ੁਭ ਦਰਸ ਤੁਮਾਰਾ
ਮਹਾਰਾਜ ਜੀ ਫਿਰ ਮੇਰਾ ਚਾਰਾ ਕੀ ਚੱਲ ਸਕਦਾ ਜੇ ਤੁਸੀਂ ਜਾਣਾ ਹੀ ਹੈ ਤੁਹਾਡਾ ਜਾਣਾ ਹੈ ਹੀ ਅਵਸ਼ਕ ਤੇ ਮਹਾਰਾਜ ਜੀ ਫਿਰ ਮੇਰਾ ਵਿਚਾਰੀ ਗਰੀਬਣੀ ਦਾ ਚਾਰਾ ਚੱਲ ਹੀ ਕੀ ਸਕਦਾ ਮਹਾਰਾਜ ਮੈਂ ਤਾਂ ਰੋਜ਼ ਤੁਹਾਡੇ ਦਰਸ਼ਨ ਕਰਦੀ ਹਾਂ ਤੁਹਾਡੇ ਦਰਸ਼ਨ ਕਰਕੇ ਤਾਂ ਮਹਾਰਾਜ ਜੀ ਮੈਂ ਜਿਉਂਦੀ ਹਾਂ ਦਰਸ਼ਨ ਕਰਨ ਤੋਂ ਬਿਨਾਂ ਮਹਾਰਾਜ ਜੀ ਮੈਂ ਰਹਿ ਨਹੀਂ ਸਕਦੀ
ਅਚੋਂ ਆਹਾਰ ਬਿਨਾਂ ਅਬ ਦੇਖੇ ਮੋਕੋ ਬਣੀ ਅਯੋਗ ਵਿਚੇਕੇ
ਮੈਂ ਤਾਂ ਤੁਹਾਡੇ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ ਰੋਟੀ ਨਹੀਂ ਖਾਂਦੀ ਪਰ ਮਹਾਰਾਜ ਹੁਣ ਤੁਹਾਡੇ ਵਿਛੋੜੇ ਦੇ ਵਿੱਚ ਮੈਨੂੰ ਪ੍ਰਸ਼ਾਦਾ ਵੀ ਛਕਣਾ ਪਵੇਗਾ ਦਰਸ਼ਨ ਕੀਤੇ ਬਿਨਾਂ ਮੇਰਾ ਤਾਂ ਨਿਤਨੇਮ ਭੰਗ ਹੋ ਜਾਏਗਾ ਮੇਰਾ ਤਾਂ ਨੇਮ ਹੈ ਤੁਹਾਡੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਣਾ ਪਰ ਮਹਾਰਾਜ ਹੁਣ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰੇ ਵਾਸਤੇ ਅਯੋਗ ਕੰਮ ਬਣ ਜਾਏਗਾ ਕਿ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਛਕਾਂਗੀ
ਨਹੀਂ ਗਰਾਸ ਜਾਏ ਹੈ ਅੰਤਰ ਰਹਿ ਲਾਲ ਸਾਰੇ ਦੇ ਨਿਰੰਤਰ
ਮੇਰੇ ਅੰਦਰ ਤਾਂ ਪ੍ਰਸ਼ਾਦੇ ਦੀ ਇੱਕ ਕੋਰੀ ਨਹੀਂ ਉਤਰਨੀ ਇੱਕ ਗ੍ਰਾਹੀ ਵੀ ਮਹਾਰਾਜ ਜੀ ਮੇਰੇ ਅੰਦਰ ਪ੍ਰਸ਼ਾਦੇ ਦੀ ਨਹੀਂ ਉਤਰਨੀ ਮਹਾਰਾਜ ਮੇਰੇ ਅੰਦਰ ਤਾਂ ਹਰ ਵੇਲੇ ਤੁਹਾਡੇ ਦਰਸ਼ਨਾਂ ਦੀ ਨਿਰੰਤਰ ਲਾਲਸਾ ਲੱਗੀ ਰਹੇਗੀ
ਮੈਂ ਤੋ ਧੀਰਜ ਤਰੋਂ ਕਨੇਰਾ ਜੇਕਰ ਹੋਏ ਸਥਿਰ ਮਨ ਮੇਰਾ
ਮੈਂ ਤਾਂ ਮਹਾਰਾਜ ਜੀ ਧੀਰਜ ਤਾਂ ਰੱਖਾਂ ਜੇ ਮੇਰੇ ਇਸ ਮਨ ਨੂੰ ਹੌਸਲਾ ਮਿਲੇ ਮਹਾਰਾਜ ਮੈਂ ਤਾਂ ਧੀਰਜ ਤਾਂ ਰੱਖਾਂ ਬਹੁਤਾ ਧੀਰਜ ਤਾਂ ਆਪਣੇ ਹਿਰਦੇ ਚ ਰੱਖਾਂ ਜੇ ਮੇਰਾ ਇਹ ਮਨ ਟਿਕੇ ਜੇ ਮੇਰੇ ਇਸ ਮਨ ਨੂੰ ਹੌਸਲਾ ਤੇ ਧੀਰਜ ਮਿਲੇ
ਮਹਾ ਕਸ਼ਟ ਤੇ ਛੁਟੈ ਨਾ ਪ੍ਰਾਨਾ ਇਹ ਉਪਾਏ ਕੁਛ ਕਰੋ ਬਖਾਨਾ
ਮਹਾਰਾਜ ਕਿਤੇ ਐਸਾ ਨਾ ਹੋਵੇ ਕਿ ਤੁਹਾਡੇ ਇਸ ਵਿਛੋੜੇ ਦੀ ਤੜਫ ਚ ਮੇਰੇ ਪ੍ਰਾਣ ਨਿਕਲ ਜਾਣ मैं नहीं सह सकांगी तुहाडा विछोड़ा। महाराज किते ऐसा ना होवे कि तुहाडी बिरहा दी वेदन विच विछोड़े दे इस दुख विच मेरे तन दे प्राण छुट जान। महाराज तुसी कृपा करके हुण कोई उपा दसो कि तुहाडे आउण तक मैं जिउंदी रहा।
जे तरसत तड़फत मर गए या ते मैं सुध सब कह दे।
माता मैं किते तरसदी होई तुहाडे दर्शना तो बिना तड़फदी मर गई ते तड़फदिया मेरे प्राण निकल गए किते ऐसा ना होवे। इस करके मैं अपने अंदर दी सारी सुध खबर आप जी नूं बेनती करके दस दिती है।
श्री हर गोबिंद तबै उचारा इक छिन होए नित दर्द हमारा।
आखो सतनाम श्री। धन गुरु हरगोबिंद साहब जी कहिंदे कौलां जी जे तुहाडे मन च इदां दी प्यास है ना साडे दर्शनां दी, तुसीं रोज साडे दर्शन करना चाहुंदे हो, दर्शन कीते बिना तुसीं भोजन नहीं छकदे, ते सुनो असीं वचन करदे हां कि तुहानूं रोज साडे इक छिन मात्र समें विच, एक छिन दा जिहड़ा समा हुंदा ना, एक छिन मात्र समें विच तुहानूं साडे रोज दर्शन होया करनगे। रोज किवें होया करनगे उह वी महाराज जी दस रहे ने।
पाछल राती उठो इशनानो जप जी मुकते पाठ बखानो।
दर्शन किवें होया करनगे कौलां जी, तुसीं पिछली रात यानी कि अमृत वेले उठना। ਇਹ ਬਚਨ ਮਾਤਾ ਕੌਲਾਂ ਨੂੰ ਨਹੀਂ ਕਹੇ, ਸਤਿਗੁਰਾਂ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਨੇ ਉਹ ਸਾਰੇ ਇਹ ਕਿਰਤ ਕਰ ਸਕਦੇ ਨੇ, ਜਿਹੜਾ ਕਰਮ ਗੁਰੂ ਸਾਹਿਬ ਜੀ ਕਹਿ ਰਹੇ ਨੇ। ਕੌਲਾਂ ਜੀ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠਣਾ ਹੈ, ਉੱਠ ਕੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਦਾ ਬੜੀ ਸ਼ਰਧਾ ਨਾਲ ਇਕਾਗਰਤਾ ਨਾਲ ਮਨ ਜੋੜ ਕੇ ਸੁਰਤ ਜੋੜ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ।
ਭੋਗ ਪਾਏ ਜਬ ਸੀਸ ਨਿਵਾ ਮੈਂ ਦਸ ਹਮਾਰੋ ਤੂੰ ਤਬ ਪਾਵੈ।
ਜਦੋਂ ਸ੍ਰੀ ਜਪਜੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਕੌਲਾਂ ਜੀ ਤੁਸੀਂ ਅਖੀਰਲੀਆਂ ਪੰਕਤੀਆਂ ਪੜੋਗੇ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਕਹਿ ਕੇ ਨੇਤਰ ਬੰਦ ਕਰਕੇ ਆਪਣਾ ਸੀਸ ਨਵਾ ਕੇ ਭੋਗ ਪਾਓਗੇ, ਤੇ ਜਿੰਨੇ ਸਮੇਂ ਵਾਸਤੇ ਭੋਗ ਪਾ ਕੇ ਨੇਤਰ ਬੰਦ ਕਰੋਗੇ ਉਦੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ, ਉਦੋਂ ਤੁਹਾਨੂੰ ਸਾਡੇ ਦੀਦਾਰ ਹੋਇਆ ਕਰਨਗੇ।
ਸਭ ਦਰਸ਼ਨ ਕਰ ਲੈ ਸੁਖਾਰੋ ਬੋਰ ਬਿਯੋਗ ਨਾ ਬਾਧਾ ਧਾਰੋ।
ਤੁਹਾਨੂੰ ਸਰਬ ਪ੍ਰਕਾਰ ਕਰਕੇ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਅਸੀਂ ਉਸ ਦਿਨ ਕਿਹੜੇ ਕੱਪੜੇ ਪਾਏ ਨੇ, ਵਸਤਰ ਕਿਹੜੇ ਪਾਏ ਨੇ, ਕੀ ਕਰ ਰਹੇ ਹਾਂ, ਉਹ ਤੁਹਾਨੂੰ ਦਰਸ਼ਨ ਹੋ ਜਾਇਆ ਕਰਨਗੇ। ਔਰ ਮੁੜ ਕੇ ਤੁਹਾਡੇ ਅੰਦਰ ਇਹ ਜਿਹੜੀ ਵਿਯੋਗ ਦੀ ਵਿਛੋੜੇ ਦੀ ਵਾਧਾ ਪੀੜਾ ਹੈ ਇਹ ਨਹੀਂ ਰਹੇਗੀ।
ਕੀ ਜੈ ਹਿਤ ਸੋ ਕਾਨ ਰੁਪਾਨਾ ਹਮੈ ਪ੍ਰਤੀਕਤ ਰੋ ਮਾਨਾ।
ਸਾਡੇ ਦਰਸ਼ਨ ਕਰਕੇ ਤੁਸੀਂ ਖਾਣ ਪਾਨ ਕਰ ਲੈਣਾ, ਭੋਜਨ ਛਕ ਲਿਆ ਕਰਨਾ, ਔਰ ਜਦੋਂ ਤੱਕ ਅਸੀਂ ਨਹੀਂ ਆਉਂਦੇ ਕੌਲਾਂ ਜੀ ਓਨੀ ਦੇਰ ਤੱਕ ਤੁਸੀਂ ਸਾਡੀ ਉਡੀਕ ਕਰਦੇ ਰਹਿਣਾ।
ਏ ਸੂਖਮ ਅੰਗੀ ਧਰ ਤੀਰ ਆ ਮੈਂ ਕਿਤਕ ਦਿਵਸ ਮੈਂ ਤੀਰ।
ਕੌਲਾਂ ਜੀ ਧੀਰਜ ਰੱਖੋ ਤੁਸੀਂ, ਅਸੀਂ ਬਸ ਕੁਝ ਦਿਨਾਂ ਤੱਕ ਹੀ ਤੁਹਾਡੇ ਕੋਲ ਚੱਲ ਕੇ ਆਵਾਂਗੇ।
ਸੁਣ ਹਰਖੀ ਗੁਰ ਧੀਰਜ ਦੀਨ ਨਿਕਸ ਵੈਰ ਪੁਨ ਤਿਆਰੀ ਕੀਨ।
ਉਸ ਵਕਤ ਬੀਬੀ ਕੌਲਾਂ ਨੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਸੁਣੇ ਤੇ ਸੁਣ ਕੇ ਬੜਾ ਮਨ ਨੂੰ ਧੀਰਜ ਮਿਲਿਆ। ਇਧਰ ਸਤਿਗੁਰੂ ਜੀ ਧੀਰਜ ਦੇ ਕੇ ਕੌਲਾਂ ਜੀ ਨੂੰ ਬਾਹਰ ਆਏ ਹਨ।
ਕੁਛ ਕਸੈਨ ਬਿਰਦ ਕੇ ਟਿਗ ਛੋੜੀ ਗਮਨ ਸ੍ਰੀ ਹਰਿਮੰਦਰ ਓਰੇ।
ਫੌਜਾਂ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਕੋਲ ਇੱਥੇ ਛੱਡ ਦਿੱਤੀਆਂ ਨੇ। ਚੱਲਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਅਰਦਾਸ ਕਰਨ ਲਈ, ਆਗਿਆ ਲੈਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਨੇ, ਸ੍ਰੀ ਹਰਿਮੰਦਰ ਸਾਹਿਬ ਗਏ ਹਨ।
ਬੰਦਨ ਕਰੀ ਪਰਦਚਨਾ ਜਾਏ ਖਰੇ ਹੋਏ ਅਰਦਾਸ ਕਰਾਏ।
ਸਤਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕੀਤੀ ਹੈ, ਪਰਿਕਰਮਾ ਕਰਕੇ ਫੇਰ ਆਪਣੀ ਅਰਦਾਸ गुरु रामदास साहब दे दरबार च गुरु साहब ने कराई है।
कयो निकस कर इत त्रिण थोरे दुर्बल तन होए है सब घोड़े।
महाराज जी दरबार साहब नमस्कार करके बाहर आए ने। बाहर आके बाबा बुढ़ा साहब जी होना नाल विचार कीती के इथे जे सारे घोड़िया नू छड़ांगे, फौज सारी इथे छड़ांगे ते इथे घोड़िया दे खान वास्ते घा थोड़ा है, इस करके घोड़े दुर्बल हो जाणगे, कमजोर हो जाणगे।
या ते संग चलो जे सब करतार पुरे पटर,
इस करके सारियां फौजां साडे नाल चलो, आपां चलांगे श्री करतारपुर साहब, सारी फौज नू उत्थे चल के निवास करावांगे। करतारपुर साहब सारी फौज घोड़ियां समेत साडे नाल चलो।
बीच दुआबे त्रिण तै घने होए पुष्ट है पट सुख सने।
करतारपुर साहब दा इलाका जेड़ा दुआबे दा इलाका है उत्थे पानी दी किल्लत नहीं है, उत्थे घा बहुत ज्यादा है। ਉਥੇ ਜਦੋਂ ਘੋੜਿਆਂ ਨੂੰ ਖਾਣ ਵਾਸਤੇ ਘਾਹ ਪੱਠਾ ਮਿਲੇਗਾ, ਘੋੜੇ ਰਿਸ਼ਟ ਪੁਸ਼ਟ ਹੋਣਗੇ, ਬਲੀ ਹੋਣਗੇ।
ਹਿਮਸਲਾ ਕਰ ਚੜ ਤੁਰੰਗ ਸੈਨਾ ਸਕਲ ਅਰੂਡੀ ਸੰਗ।
ਸਲਾਹ ਕਰਕੇ ਸਤਿਗੁਰਾਂ ਨੇ ਫੌਜ ਸਾਰੀ ਨਾਲ ਲੈ ਲਈ ਕਿ ਸਾਰੀ ਫੌਜ ਨੂੰ ਕਰਤਾਰਪੁਰ ਸਾਹਿਬ ਛੱਡ ਕੇ ਅਸੀਂ ਆਪ ਕੁਝ ਕਸੂਰਮੇ ਲੈ ਕੇ ਪੂਰਬ ਦਿਸ਼ਾ ਨੂੰ ਜਾਵਾਂਗੇ। ਇਸ ਕਰਕੇ ਸਤਿਗੁਰੂ ਸਾਰੀ ਫੌਜ ਨੂੰ ਨਾਲ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਚੜ ਕੇ ਚੱਲੇ ਹਨ।
ਕਰਿਓ ਚਲਨ ਮਾਰਗ ਦਿਨ ਚਾਰ ਆਏ ਪਹੁੰਚੇ ਪੁਰ ਕਰਤਾਰ।
ਚਾਰ ਦਿਨ ਦਾ ਪੈਂਡਾ ਤੈਅ ਕੀਤਾ, ਚਾਰ ਦਿਨ ਚੱਲਦੇ ਆਏ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ, ਤੇ ਚੌਥੇ ਦਿਨ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਪਹੁੰਚੇ ਹਨ।
ਹੋਏ ਪੁਸ਼ਟ ਹੈ ਪਟ ਸੁਖ ਸਨੇ ਹਿਮਸਲਾ ਕਰ ਚੜੇ ਤੁਰੰਗ ਸੈਨਾ ਸਕਲ ਅਰੂਡੀ ਸੰਗ। ਕਰਿਓ ਚਲਨ ਮਾਰਗ ਦਿਨ ਚਾਰ ਆਏ ਪਹੁੰਚੇ ਪੁਰ ਕਰਤਾਰ। ਡੇਰਾ ਕਰਿਓ ਆਪਣੇ ਥਾਨ ਸੁਖ ਸੋ ਕਰਕੇ ਕਨ ਰੂਪਾਨ।
ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਆ ਕੇ ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਥਾਨ ਸੀ ਇਥੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ, ਖਾਨ ਪਾਨ ਕੀਤਾ ਹੈ।
ਸਕਲ ਚਮੋ ਬਸ ਹੈ ਅਭਿਆ ਯਾ ਤੇ ਗੁਰਮੁਕਾਮ ਕਰਤਾ।
ਸਾਰੀ ਫੌਜ ਨੇ ਹੁਣ ਕਰਤਾਰਪੁਰ ਸਾਹਿਬ ਹੀ ਰਹਿਣਾ ਸੀ, ਇਸ ਕਰਕੇ ਮਹਾਰਾਜ ਜੀ ਨੇ ਕੁਝ ਸਮੇਂ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਆਪਣਾ ਮੁਕਾਮ ਰੱਖਿਆ, ਇਥੇ ਡੇਰਾ ਕੀਤਾ ਹੈ।
ਭਈ ਭੋਰ ਬੜ ਲੱਗਿਓ ਦੀਵਾਨ ਗਾਏ ਰਬਾਬੀ ਸ਼ਬਦ ਮਾਨ।
ਅਗਲਾ ਦਿਨ ਹੋਇਆ ਮਹਾਰਾਜ ਜੀ ਦਾ ਦੀਵਾਨ ਸਜਿਆ, ਸਜੇ ਹੋਏ ਦੀਵਾਨ ਦੇ ਵਿਚ ਰਬਾਬੀ ਸਿੱਖਾਂ ਨੇ ਭਾਈ ਬਾਬਕ ਨੇ ਕੀਰਤਨ ਕੀਤਾ ਹੈ।
ਨਿਕਟ ਨਿਕਟ ਗਨ ਗ੍ਰਾਮ ਚੁਪੇਰੇ ਸਭ ਮੈਂ ਸੁਧ ਪ੍ਰਗਟੀ ਤੇ ਬੇਰੇ।
ਨੇੜੇ ਤੇੜੇ ਜਿੰਨੇ ਚਾਰ ਪਾਸੇ ਨਗਰ ਸੀ ਦੁਆਬੇ ਦੇ, ਜਿਨ੍ਹਾਂ ਜਿਨ੍ਹਾਂ ਦੇ ਵਿਚ ਗੁਰੂ ਕੇ ਸਿੱਖ ਰਹਿੰਦੇ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ।
ਗੁਰ ਕਰਤਾਰਪੁਰੇ ਮੈਂ ਆਏ ਸੁਣ ਸੁਣ ਦਰਸ਼ਨ ਕੋ ਲਲਚਾਏ।
ਜਦੋਂ ਉਹਨਾਂ ਸੁਣਿਆ ਸਤਿਗੁਰੂ ਜੀ ਆਏ ਨੇ, ਸੁਣ ਸੁਣ ਕੇ ਦਰਸ਼ਨਾਂ ਦੀ ਲਾਲਸਾ ਰੱਖ ਕੇ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਰੱਖ ਕੇ ਉਮੜ ਉਮੜ ਕੇ ਸਿੱਖ ਹੋਣ ਲੱਗੇ।
ਲੈ ਲੈ ਸਭ ਅਕੋਰ ਸਮਦਾਏ ਆਏ ਗੁਰੂ ਟਿਗ ਨੀਮ ਗਰਾਏ।
ਪ੍ਰਕਾਰ ਦੀਆਂ ਸੋਹਣੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਰੱਖ ਕੇ ਆਪਣੀ ਗਰੀਬ ਸੀਸ ਸਤਿਗੁਰਾਂ ਦੇ ਚਰਨਾਂ ਵਿਚ ਦਬਾਉਂਦੇ ਹਨ।
ਕਰੇ ਕਾਮਨਾ ਦਰਸ਼ਨ ਪਾਏ ਪੂਰੇ ਉਰ ਕੀ ਲਕ ਤੁਮਦਾਏ।
ਸਤਿਗੁਰਾਂ ਦੇ ਦਰਸ਼ਨ ਕਰਕੇ ਜਿਹੜੀ ਕਾਮਨਾ ਕਰਦੇ ਨੇ ਉਹ ਕਾਮਨਾਵਾਂ ਪੂਰਨ ਹੁੰਦੀਆਂ ਨੇ। ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਹੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।
ਵੀਰ ਵੱਡੇ ਸੋ ਗ੍ਰਾਮ ਕੁਨਾਮੋ ਤਾਂ ਪਸਾਨ ਬਟੈ ਗਨ ਧਾਮੋ।
ਖਾਲਸਾ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਹੀ ਇੱਕ ਨਗਰ ਹੈ ਵੱਡੇ ਮੀਰ। ਇਹ ਵੱਡੇ ਮੀਰ, ਮੈਨੂੰ ਮੀਰ ਵੱਡੇ ਵੀ ਕਹਿੰਦੇ, ਵੱਡੇ ਮੀਰ ਇੱਕ ਨਗਰ ਸੀ, ਇਹਦੇ ਵਿੱਚ ਕੁਝ ਪਠਾਣਾ ਦੇ ਘਰ ਸਨ, ਇੱਥੇ ਪਠਾਣਾ ਦਾ ਨਿਵਾਸ ਸੀ ਵੱਡੇ ਮੀਰ ਨਗਰ ਵਿੱਚ।
ਚਾਕਰੀ ਮੈਂ ਬਣ ਜਾਏ ਆਯੁਸ ਵਿਦਿਆ ਸਦਾ ਕਮਾਏ।
ਇਹ ਜਿਹੜੇ ਪਠਾਨ ਸੀ ਇਸ ਵੱਡੇ ਮੀਰ ਦੇ ਰਹਿਣ ਵਾਲੇ, ਬੜੇ ਸ਼ਸਤਰਧਾਰੀ ਸੂਰਮੇ ਬਹਾਦਰ ਸੀ, ਪਠਾਨ ਹੁੰਦੇ ਹੀ ਬਹਾਦਰ ਨੇ, ਪਿਤਾ ਪੁਸ਼ਤੈਨੀ ਇਹਨਾਂ ਦਾ ਕੰਮ ਹੀ ਚੱਲਦਾ ਆਉਂਦਾ ਸੀ। ਇਹ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਵੀ ਜਾਂਦੇ ਸਨ।
ਤੈਨੂੰ ਸੁਣੀ ਹਰ ਗੋਬਿੰਦ ਆਏ ਸੈਨਾ ਸੰਘ ਜਿਹਨੂੰ ਸੁਮਦਾਏ।
ਪਠਾਣਾ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਆਏ ਨੇ, ਉਹਨਾਂ ਦੇ ਨਾਲ ਬਹੁਤ ਵੱਡੀ ਫੌਜ ਵੀ ਹੈ, ਉਹਨਾਂ ਨੇ ਆਪਣੇ ਕੋਲ ਸਿਪਾਹੀ ਭਰਤੀ ਕੀਤੇ ਹੋਏ ਨੇ।
ਕਰੀ ਸਲਾਹ ਚਲੋ ਦਰਸੈ ਜੇਰਾ ਕਹਿ ਚਾਕਰ ਰਹਿ ਜੈ।
ਪਠਾਣਾ ਨੇ ਸਲਾਹ ਕੀਤੀ, ਕਹਿੰਦੇ ਚਲੋ ਆਪਾਂ ਵੀ ਚੱਲੀਏ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਚੱਲ ਕੇ ਉਹਨਾਂ ਨੂੰ ਬੇਨਤੀ ਕਰੀਏ, ਹੋ ਸਕਦਾ ਉਹ ਆਪਾਂ ਨੂੰ ਵੀ ਆਪਣੇ ਕੋਲ ਨੌਕਰੀ ਤੇ ਰੱਖ ਲੈਣ। ਹੋਰ ਵੀ ਉਹਨਾਂ ਨੇ ਸਿਪਾਹੀ ਰੱਖੇ ਨੇ, ਅਸੀਂ ਵੀ ਸ਼ਸਤਰਧਾਰੀ ਹਾਂ ਤੇ ਹੋ ਸਕਦਾ ਉਹ ਸਾਨੂੰ ਆਪਣੇ ਕੋਲ ਚਾਕਰ ਰੱਖ ਲੈਣ।
ਨਾਏ ਤਾਂ ਦਰਸ਼ਨ ਪਰਸਨ ਕਰਕੇ ਆਵੇਂ ਆਪਣੇ ਗ੍ਰਾਮ ਵਿਚਰ ਕੇ।
ਇਹਦੇ ਨਾਂ ਰੱਖਣਗੇ, ਚਲੋ ਦਰਸ਼ਨ ਹੀ ਹੋ ਜਾਣਗੇ, ਮਹਾਂਪੁਰਖ ਨੇ, ਮਹਾਂਪੁਰਖਾਂ ਦੇ ਦਰਸ਼ਨ ਹੀ ਬੜੇ ਪੁੰਨ ਵਾਲੇ ਹੁੰਦੇ ਨੇ, ਰੱਖ ਲੈਣ ਤਾਂ ਚੰਗਾ। ਜੇ ਨਾ ਰੱਖਿਆ ਤੂੰ ਉਹਨਾਂ ਦੇ ਦਰਸ਼ਨ ਪਰਸ਼ਨ ਕਰਕੇ ਵਾਪਸ ਆ ਜਾਵਾਂਗੇ।
ਦਸ ਕੁ ਪਠਾਨ ਮਿਲੇ ਇੱਕ ਟਾਏ ਸਿਪਰ ਖੜਗ ਕੋ ਅੰਗ ਲਗਾਏ।
ਤਾਂ ਇਹ ਦਸ ਕੁ ਪਠਾਨ ਸੀ, ਦਸ ਕੁ ਪਠਾਣਾ ਨੇ ਆਪਣੇ ਮੋਢਿਆਂ ਤੇ ਢਾਲਾਂ ਰੱਖੀਆਂ, ਗਾਤਰੇ ਕਿਰਪਾਨਾਂ ਪਾਈਆਂ, ਕਿਰਪਾਨਾਂ ਢਾਲਾਂ ਲੈ ਕੇ ਸ਼ਸਤਰਧਾਰੀ ਹੋ ਕੇ ਤਿਆਰ ਹੋ ਕੇ ਆਏ।
ਚੱਲ ਕਰ ਆਏ ਪੁਲ ਕਰਤਾਰ ਸੁਣੇ ਗੁਰੂ ਹੈ ਸਭਾ ਮਜਾ।
ਚੱਲ ਕੇ ਪਠਾਨ ਗੁਰੂ ਘਰ ਕਰਤਾਰਪੁਰ ਸਾਹਿਬ ਆਏ, ਪਤਾ ਲੱਗਾ ਸਤਿਗੁਰੂ ਜੀ ਕਿੱਥੇ ਨੇ, ਦਰਬਾਰ ਵਿੱਚ ਨੇ। ਇਹ ਚੱਲ ਕੇ ਸਤਿਗੁਰਾਂ ਦੇ ਦਰਬਾਰ ਵੱਲ ਆਏ ਹਨ।
ਮੁਦਤ ਖਾਨ ਪਹੁੰਚੇ ਤਿਸ ਥਾਨ ਸ਼੍ਰੀ ਅਰਜਨ ਸੁੱਤ ਬੀਚ ਦੀਵਾਨ।
ਪਠਾਨ ਬੜੀ ਖੁਸ਼ੀ ਦੇ ਨਾਲ ਚੱਲ ਕੇ ਆਏ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਜੇ ਹੋਏ ਦੀਵਾਨ ਚ ਬੈਠੇ ਸਨ।
ਨਰ ਨਾਰਨ ਕੀ ਪੀਰ ਕਨੇਰੇ ਕਰ ਕਰ ਦੱਸ ਜਾਏ ਤਿਸ ਮੇਰੇ।
ਬਹੁਤ ਸਾਰੇ ਨਰ ਨਾਰੀਆਂ ਦੀ ਭੀੜ ਗੁਰੂ ਦਰਬਾਰ ਚ ਲੱਗੀ ਹੋਈ ਹੈ, ਬਹੁਤ ਸੰਗਤਾਂ ਇੱਕ ਆ ਰਹੇ ਨੇ ਇੱਕ ਜਾ ਰਹੇ ਨੇ, ਇਦਾਂ ਦਰਸ਼ਨ ਕਰ ਕਰਕੇ ਜਾ ਰਹੇ ਨੇ ਆ ਰਹੇ ਨੇ।
ਬਾਬਾ ਦੂਰ ਲੱਗ ਬੈਠੀ ਪਾਤ ਖਰੇ ਕਰਤ ਸੰਗਤ ਅਰਦਾਸ।
ਦੂਰ ਤੱਕ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਸਭਾ ਲੱਗੀ ਹੋਈ, ਦੀਵਾਨ ਸਜਿਆ ਹੋਇਆ, ਸਜੇ ਦੀਵਾਨ ਚ ਦੂਰ ਤੱਕ ਸੰਗਤਾਂ ਬੈਠੀਆਂ ਨੇ ਔਰ ਗੁਰੂ ਕੇ ਸਿੱਖ ਗੁਰੂ ਚਰਨਾਂ ਵਿਚ ਹੱਥ ਜੋੜ ਜੋੜ ਕੇ ਅਰਦਾਸਾਂ ਕਰ ਰਹੇ ਨੇ।
ਨਿਕਟ ਹੁਣ ਕੋ ਥਾਉ ਨਾ ਪਾਏ ਤੀਰ ਪੀਰ ਆਵਤੀ ਜਾਏ।
ਸਤਿਗੁਰਾਂ ਦੇ ਕੋਲ ਖਲੋਣ ਦੀ ਜਗ੍ਹਾ ਨੀ, ਪਠਾਨ ਪਿੱਛੇ ਹੋ ਕੇ ਖਲੋ ਗਏ ਕਿਉਂਕਿ ਮਹਾਰਾਜ ਜੀ ਦੇ ਨੇੜੇ ਜਗ੍ਹਾ ਨਹੀਂ ਸੀ। ਬਹੁਤ ਜ਼ਿਆਦਾ ਭੀੜ ਸੀ, ਇਕੱਠ ਸੀ ਸੰਗਤ ਦਾ, ਇੱਕ ਆ ਰਹੇ ਸਨ ਇੱਕ ਜਾ ਰਹੇ ਸਨ।
ਸਭਾ ਵਿਖੇ ਵੀ ਬੈਠਣ ਤਾਂ ਨੇ ਦੇਖਿਓ ਫਿਰ ਸੁਪੱਟ ਮਾਰ।
ਜਿੱਥੇ ਗਿਲਮ ਗਲੀਚੇ ਵਿਛੇ ਹੋਏ ਸਨ ਉਹ ਜਿੱਥੇ ਸਭਾ ਬੈਠੀ, ਸਭਾ ਵਿਚ ਵੀ ਬਹਿਣ ਨੂੰ ਕਿਤੇ ਥਾਂ ਨਾ ਮਿਲੀ ਪਠਾਣਾ ਨੂੰ, ਨਾ ਕੋਲ ਹੋਣ ਦੀ ਕੋਈ ਜਗ੍ਹਾ ਲੱਭੇ ਤੇ ਨਾ ਹੀ ਸਾਰੀ ਸਭਾ ਦੇ ਵਿਚ ਕੋਈ ਜਗ੍ਹਾ ਉਹਨਾਂ ਨੂੰ ਨਜ਼ਰ ਆਈ ਬੈਠਣ ਵਾਸਤੇ।
ਕੀਨ ਸਲਾਮ ਤਮਾਮ ਪਠਾਨ ਖੜੇ ਹੋਏ ਪਛਾਤ ਦੀਵਾਨ।
ਪਠਾਣਾ ਨੇ ਦੂਰੋਂ ਹੀ ਪਿੱਛੋਂ ਸਲਾਮ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਤੇ ਦੀਵਾਨ ਦੇ ਪਿਛਲੇ ਪਾਸੇ ਜਿੱਥੇ ਖਾਲੀ ਥਾਂ ਮਿਲੀ ਉਥੇ ਜਾ ਕੇ ਦਸੇ ਦੇ ਦਸੇ ਪਠਾਨ ਖਲੋ ਗਏ।
ਕਿਤਕ ਕਾਲ ਬੀਤਿਓ ਤੈ ਠਾਂਡੇ ਗੁਰ ਸਰੂਪ ਬਿਕ ਆਨੰਦ ਬਾਡੇ।
ਕੁਝ ਸਮਾਂ ਸਾਹਮਣੇ ਖਲੋਤੇ ਰਹੇ ਤੇ ਗੁਰੂ ਸਾਹਿਬ ਸਾਹਮਣੇ ਨਜ਼ਰ ਆਉਂਦੇ ਸੀ। ਸਤਿਗੁਰਾਂ ਦਾ ਸਰੂਪ ਵੇਖ ਕੇ, ਮਹਾਰਾਜ ਜੀ ਦੀ ਕੱਦ ਕਾਠੀ, ਸਰੀਰ ਦਾ ਬਲ ਵੇਖ ਕੇ, ਇਹ ਵੇਖ ਵੇਖ ਕੇ ਬੜੇ ਆਨੰਦਿਤ ਹੋ ਰਹੇ ਸੀ ਪਠਾਨ।
ਦ੍ਰਿਸ਼ਟ ਗਈ ਸਤਿਗੁਰ ਕੀ ਜਵੈ ਵਿਖੇ ਪਠਾਨ ਖਰੇ ਗਨ ਤਵੈ।
ਨੂੰ ਦਰਸ਼ਨ ਦੇਂਦਿਆਂ ਮਹਾਰਾਜ ਜੀ ਦੀ ਨਿਗਾਹ ਇਹਨਾਂ ਪਠਾਣਾ ਤੇ ਵੀ ਪਈ, ਪਿੱਛੇ ਖਲੋਤੇ ਸੀ ਦੀਵਾਨ ਦੇ ਸਭਾ ਦੇ, ਇਹਨਾਂ ਪਠਾਣਾ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਨਿਗਾਹ ਪਈ ਤੇ ਪਠਾਨ ਖੜੇ ਮਹਾਰਾਜ ਜੀ ਨੇ ਵੇਖੇ।
ਸਿਪਰ ਖੜਗ ਤੇ ਅਧਿਕ ਸਿਪਾਹੀ ਟਿਖੀਅਤ ਐਂਟ ਜਿਹਨੂੰ ਕੇ ਮਾਏ।
ਕਿਰਪਾਨਾ ਢਾਲਾਂ ਲੈ ਕੇ ਤਿਆਰ ਬਰ ਤਿਆਰ ਹੋ ਕੇ, ਥੋੜਾ ਜਿਹਾ ਹੰਕਾਰ ਵੀ ਸੀ ਨਾ ਪਠਾਣਾ ਅੰਦਰ ਵੀ ਅਸੀਂ ਸੂਰਮੇ ਆ, ਤੇ ਥੋੜੇ ਜੇ ਹੰਕਾਰ ਨਾਲ ਐਂਠ ਦੇ ਨਾਲ ਪਿੱਛੇ ਖਲੋਤੇ ਮਹਾਰਾਜ ਜੀ ਨੇ ਵੇਖੇ।
ਬਸਤਰ ਸ਼ਸਤਰ ਤੇ ਬਾਨਾ ਬਣਿਓ ਜਨ ਰਣ ਚੈਤ ਵੀਰ ਰਸ ਸੁਣਿਓ।
ਸੋਹਣੇ ਬਸਤਰ ਸ਼ਸਤਰਾਂ ਸਹਿਤ ਬਾਣਾ ਸਰੀਰ ਧਾਰਨ ਕੀਤਾ ਹੋਇਆ, ਏਦਾਂ ਇਹਨਾਂ ਦੇ ਮਨ ਚ ਪ੍ਰਤੀਤ ਆਉਂਦੀ ਆ ਵੀਰ ਰਸ ਨਹੀਂ ਮਾਨੋ, ਇਹ ਜੰਗ ਕਰਨ ਵਾਸਤੇ ਆ ਪਹੁੰਚੇ ਹਨ।
ਸ੍ਰੀ ਸਤਿਗੁਰ ਕੋ ਸਹਿਜ ਸੁਭਾਉ ਜਹਾਂ ਬਿਲੋ ਕੈ ਵੀਰ ਬਣਾਓ।
ਸਤਿਗੁਰੂ ਸੱਚੇ ਪਾਤਸ਼ਾਹ ਵੀ ਸ਼ਸਤਰ ਬਸਤਰ ਧਾਰਨ ਕੀਤੇ ਹੋਏ ਪਠਾਨ ਵੇਖ ਕੇ ਦੰਗ ਹੋ ਰਹੇ ਨੇ। ਮਾਨੋ ਵੀਰ ਅਸਨੇ ਹੀ ਅਵਤਾਰ ਧਾਰਿਆ, ਇਹ ਆਈ ਜੰਗ ਯੁੱਧ ਕਰਨ ਵਾਸਤੇ ਨੇ, ਇਦਾਂ ਮਹਾਰਾਜ ਜੀ ਦੇ ਵੀਰ ਬਣਾਓ ਸਰੂਪ ਨੂੰ ਵੇਖ ਰਹੇ ਨੇ।
ਕਿਰਪਾ ਕਰੇ ਬੂਝੇ ਤੇ ਬਾਤ ਲੜਬੇ ਯੁੱਧ ਸ਼ਸਤਰ ਕੋ ਕਾਤ।
ਸਤਿਗੁਰਾਂ ਦਾ ਸੁਭਾਅ ਸੀ ਛੇਵੇਂ ਪਾਤਸ਼ਾਹ ਦਾ ਕਿ ਜਦੋਂ ਕੋਈ ਸ਼ਸਤਰਧਾਰੀ ਸੂਰਮਾ ਨਜ਼ਰ ਆਉਂਦਾ ਸੀ ਨਾ, ਉਹਦਾ ਬੜਾ ਸਤਿਕਾਰ ਕਰਦੇ ਸੀ ਮਹਾਰਾਜ। ਜਦੋਂ ਕੋਈ ਸੂਰਮਾ ਦਿਸਣਾ ਸ਼ਸਤਰਧਾਰੀ, ਤੇ ਕਿਰਪਾ ਬੜੀ ਕਰਨੀ ਉਹਦੇ ਤੇ, ਉਹਨੂੰ ਕੋਲ ਬੁਲਾ ਲੈਣਾ ਤੇ ਉਹਨੂੰ ਮਹਾਰਾਜ ਜੀ ਨੇ ਪੁੱਛਣਾ, ਭਾਈ ਸੱਜਣਾ ਜੰਗ ਕਿਵੇਂ ਕਰੀਦਾ, ਵਾਰ ਕਿਵੇਂ ਕਰੀਦਾ। ਏਦਾਂ ਮਹਾਰਾਜ ਜੀ ਉਹਨੂੰ ਬੁਲਾ ਕੇ ਨਾ ਉਹਦੇ ਕੋਲੋਂ ਸ਼ਸਤਰ ਵਿਦਿਆ ਬਾਰੇ ਪੁੱਛ ਲਿਆ ਕਰਦੇ ਸਨ।
ਸੁਣੈ ਸੁਪੱਟ ਰਣ ਕਥਾ ਸੁਣਾ ਮੈਂ ਇਮਲਰ ਵੀਰ ਵਿਜੈ ਬਡ ਪਾਵੇ।
ਮਹਾਰਾਜ ਉਹਨਾਂ ਸੁਪੱਟਾਂ ਦੇ ਕੋਲੋਂ ਸੁਣਦੇ ਸੀ, ਕੁਝ ਸੁਣਾਉਂਦੇ ਸੀ, ਉਹਨਾਂ ਕੋਲੋਂ ਸੁਣਦੇ ਸੀ ਵੀ ਏਦਾਂ ਜੰਗ ਦੇ ਮੈਦਾਨ ਚ ਸ਼ਸਤਰ ਚਲਾ ਕੇ ਦੁਸ਼ਮਣ ਨੂੰ ਜਿੱਤੀਦਾ ਹੈ।
ਪੁਣ ਸ਼੍ਰੀ ਮੁਕਤੇ ਦਾਵ ਕਹੰਤੇ ਇਮ ਸ਼ਸਤਰ ਹੱਥ ਸ਼ਤਰੂ ਜਿਤੰਤੇ।
ਸੂਰਮਿਆਂ ਕੋਲੋਂ ਸੁਣ ਕੇ ਫਿਰ ਮਹਾਰਾਜ ਆਪ ਦੱਸਦੇ ਸੀ, ਨਹੀਂ ਭਾਈ ਇਹ ਸ਼ਸਤਰ ਏਦਾਂ ਚਲਾਈਦਾ, ਏਦਾਂ ਵਾਰ ਕਰੀਦਾ, ਜੇ ਏਦਾਂ ਵਾਰ ਕਰੀਏ ਨਾ ਤੇ ਬਸ ਵੇਖਦੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਜਿੱਤ ਲਈਦਾ।
ਯਾਂ ਤੇ ਪਿੱਕੇ ਪਟਾਣੇ ਅਗਾਰੀ ਨਿਕਟ ਦਾਸ ਤੇ ਸੰਗ ਉਚਾਰੇ।
ਮਹਾਰਾਜ ਜੀ ਦਾ ਸੁਭਾਅ ਸੀ ਜਦੋਂ ਵੀ ਕੋਈ ਸੂਰਮਾ ਦਿਸਣਾ ਸ਼ਸਤਰਧਾਰੀ ਦਿਸਣਾ ਉਹਨੂੰ ਕੋਲ ਬੁਲਾ ਲੈਣਾ। ਮਹਾਰਾਜ ਜੀ ਨੇ ਵੇਖਿਆ ਵੀ ਪਠਾਨ ਖੜੇ ਨੇ ਸਾਹਮਣੇ, ਸ਼ਸਤਰਧਾਰੀ ਨੇ, ਸੂਰਮੇ ਨੇ ਤੇਗਾਂ ਢਾਲਾਂ ਹੱਥਾਂ ਵਿੱਚ ਪਕੜੀਆਂ ਹੋਈਆਂ, ਤੇ ਸਤਿਗੁਰਾਂ ਨੇ ਉਸ ਵਕਤ ਆਪਣੇ ਇੱਕ ਸੇਵਾਦਾਰ ਨੂੰ ਕੋਲ ਬੁਲਾਇਆ।
ਇਨ ਖਾਨਨ ਤੋਂ ਬੂਝੋ ਜਾਏ ਕੌਣ ਆਹੋ ਤੁਮ ਕਹਿੰਦੇ ਆਏ।
ਮਹਾਰਾਜ ਜੀ ਨੇ ਸੇਵਾਦਾਰ ਨੂੰ ਆਖਿਆ, ਭਾਈ ਸੇਵਾਦਾਰ ਸਿੱਖਾ ਏਦਾਂ ਕਰ, ਆ ਜਿਹੜੇ ਸਾਹਮਣੇ ਪਠਾਨ ਖਲੋਤੇ ਨੇ ਨਾ ਉਹਨਾਂ ਨੂੰ ਜਾ ਕੇ ਪੁੱਛ ਕਿ ਇਹਨਾਂ ਪਠਾਣਾ ਦਾ ਆਉਣਾ ਕਿਵੇਂ ਹੋਇਆ, ਅੱਜ ਇਹ ਪਠਾਨ ਗੁਰੂ ਘਰ ਵਿੱਚ ਕਿਵੇਂ ਆਏ ਨੇ।
ਦਰਸ਼ਨ ਕਰੋ ਕਿ ਕਾਰਜ ਕੋ ਸੁਣ ਜੋ ਕਹਿ ਆਨ ਕੋ ਤੋ।
ਜਾ ਕੇ ਪੁੱਛੋ ਕਿ ਇਹ ਦਰਸ਼ਨ ਕਰਨ ਆਏ ਨੇ ਜਾਂ ਕੋਈ ਹੋਰ ਕੰਮ ਹੈ ਇਹਨਾਂ ਨੂੰ, ਕਿਸੇ ਕੰਮ ਕਰਕੇ ਆਏ ਨੇ ਜਾਂ ਇਹ ਸਿਰਫ ਦਰਸ਼ਨ ਕਰਨ ਵਾਸਤੇ ਆਏ ਨੇ। ਜੋ ਇਹ ਕਹਿੰਦੇ ਨੇ ਸਿੱਖਾ ਜਾ ਕੇ ਇਹਨਾਂ ਨੂੰ ਪੁੱਛ ਤੇ ਸੁਣ ਕੇ ਆ ਕੇ ਸਾਨੂੰ ਦੱਸ ਇਹ ਕੀ ਆਖਦੇ ਨੇ।
ਸੁਣਤ ਸਿੱਖ ਉਤ ਲਾਵਤ ਗਏ ਸਤਿਗੁਰ ਦਿਸ਼ਤੇ ਬੂਝਤ ਭਇਓ।
ਸੁਣ ਕੇ ਸਿੱਖ ਬੜਾ ਛੇਤੀ ਨਾਲ, ਗੁਰੂ ਕਾ ਹੁਕਮ ਸੀ, ਮਹਾਰਾਜ ਜੀ ਦਾ ਹੁਕਮ ਸੁਣਦਿਆਂ ਛੇਤੀ ਨਾਲ ਉਹ ਸਿੱਖ ਇਹਨਾਂ ਪਠਾਣਾ ਦੇ ਕੋਲ ਆਇਆ। ਕਾਫੀ ਦੂਰੀ ਤੇ ਪਿੱਛੇ ਦੀਵਾਨ ਜਿੱਥੇ ਖਤਮ ਹੁੰਦਾ ਸੀ, ਸਭਾ ਖਤਮ ਹੁੰਦੀ, ਪਿੱਛੇ ਖਲੋਤੇ ਹੋਏ ਸੀ, ਕੋਲ ਆਏ ਸਿੱਖ ਕੋਲ ਆਇਆ ਤੇ ਕੋਲ ਆ ਕੇ ਇਹਨਾਂ ਪਠਾਣਾ ਨੂੰ ਸਤਿਗੁਰਾਂ ਵੱਲੋਂ ਪੁੱਛਣ ਲੱਗਾ।
ਸੁਣ ਖਾਨਨ ਆਨੰਦ ਤੇ ਪਾਖਾ ਹਮ ਆਏ ਦਰਸ਼ਨ ਬਿਲਾਕਾ।
ਸੁਣ ਕੇ ਉਹ ਸਿੱਖ ਨੇ ਆ ਕੇ ਪੁੱਛਿਆ, ਭਾਈ ਸਤਿਗੁਰੂ ਜੀ ਪੁੱਛਦੇ ਨੇ ਕਿਵੇਂ ਆਉਣਾ ਹੋਇਆ, ਤੇ ਅੱਗੋਂ ਇਹ ਖਾਨ ਪਠਾਨ ਬੋਲੇ, ਕਹਿੰਦੇ ਜੀ ਅਸੀਂ ਤਾਂ ਸਿਰਫ ਦਰਸ਼ਨਾਂ ਦੀ ਕਾਂਖਾ ਲੈ ਕੇ ਆਏ ਹਾਂ, ਅਸੀਂ ਤਾਂ ਸਿਰਫ ਦਰਸ਼ਨਾਂ ਦੀ ਇੱਛਾ ਰੱਖ ਕੇ ਆਏ ਹਾਂ।
ਨਿਕਟ ਆਪ ਕੇ ਅਮਰੋ ਗ੍ਰਾਮੋ ਰੱਖ ਪਾਖੇ ਮੀਰਨ ਪਾਖੇ ਮੀਰ ਬੜੇ ਤਿਸ ਨਾਮੋ।
ਤੁਹਾਡੇ ਇਸ ਨਗਰ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਹੀ ਸਾਡਾ ਪਿੰਡ ਹੈ ਵੱਡੇ ਮੀਰ, ਮੀਰ ਵੱਡੇ, ਵੱਡੇ ਮੀਰ ਸਾਡਾ ਨਗਰ ਹੈ, ਪਿੰਡ ਹੈ, ਉੱਥੇ ਦੇ ਅਸੀਂ ਰਹਿਣ ਵਾਲੇ ਹਾਂ।
ਬਸੈ ਸਮੀਪੀ ਟਿਕੇ ਰੱਖਾ ਮੈਂ ਕੋਈ ਕਾਜ ਇਨ ਤੇ ਬਣ ਜਾਵੇ।
ਅਸੀਂ ਇਹਨਾਂ ਦੇ ਕੋਲ ਰਹਿੰਦੇ ਹਾਂ, ਇਸ ਕਰਕੇ ਸਾਨੂੰ ਖੁਸ਼ੀ ਹੈ, ਅਸੀਂ ਇਹਨਾਂ ਕੋਲ ਚੱਲ ਕੇ ਆਏ ਵੀ ਚਲੋ ਸ਼ਾਇਦ ਸਾਨੂੰ ਵੀ ਇੱਥੇ ਕੋਈ ਨੌਕਰੀ ਚਾਕਰੀ ਮਿਲ ਜਾਏ। ਉਹ ਸਿੱਖ ਨੂੰ ਇਹ ਪਠਾਨ ਦੱਸ ਰਹੇ, ਕਹਿੰਦੇ ਸ਼ਾਇਦ ਸਾਨੂੰ ਵੀ ਇੱਥੇ ਮਹਾਰਾਜ ਜੀ ਦੇ ਕੋਲ ਕੋਈ ਕੰਮ ਕਾਰ ਮਿਲ ਜਾਵੇ।
ਸੁਣ ਸਿੱਖਣ ਤਵ ਜਾਏ ਸੁਨਾਇਓ ਬਾਚਨ ਤੁਮ ਦਰਸ਼ਨ ਮਨ ਪਾਇਓ।
ਸਿੱਖ ਆਇਆ, ਉਹਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ, ਪਾਤਸ਼ਾਹ ਜੀ ਇਹ ਪਠਾਨ ਆਪ ਜੀ ਦੇ ਦਰਸ਼ਨਾਂ ਦੀ ਬਾਂਛਾ ਰੱਖ ਕੇ ਆਏ ਨੇ, ਇਹ ਤੁਹਾਡੇ ਦਰਸ਼ਨ ਕਰਨ ਦੀ ਇੱਛਾ ਰੱਖ ਕੇ ਆਏ ਨੇ, ਲਾਗੇ ਵੱਡੇ ਮੀਰ ਨਗਰ ਹੈ, ਉਥੋਂ ਚੱਲ ਕੇ ਆਏ ਹਨ।
ਪੁਨ ਗੁਰ ਤਿੰਨ ਕੀ ਦਿਸ਼ ਦੇਖੇ ਪਿੰਨ ਪਿੰਨ ਤਨ ਬਲ ਅਵਰੇਖੇ।
ਮਹਾਰਾਜ ਜੀ ਨੂੰ ਨਾ ਪਠਾਣਾ ਵੱਲ ਵੇਖਿਆ, ਉਹਨਾਂ ਦੇ ਸਰੀਰ ਵੇਖੇ, ਕੱਦ ਕਾਠ ਵੇਖੇ, ਬੜੇ ਬੜੇ ਉੱਚੇ ਲੰਮੇ ਪਠਾਨ ਸੀ, ਦੂੰਬਾ ਖਾ ਜਾਣ ਵਾਲੇ ਬੜੇ ਬਲਵਾਨ ਬਲੀ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਪਠਾਣਾ ਦੇ ਸਰੀਰਾਂ ਵੱਲ ਵੇਖਿਆ।
ਇੱਕ ਖੋਲ ਸਬਰਕਨ ਕੋ ਖਾਨ ਹੁਣ ਹਰ ਜੇ ਦਿਲਮਾਨ।
ਪਠਾਣਾ ਦੇ ਵਿੱਚ ਇੱਕ ਪਠਾਣ ਬੱਚਾ ਖਲੋਤਾ ਜਿਹਦੀ ਉਮਰ ਹੈ 16 ਸਾਲ। 16 ਕੁ ਸਾਲਾਂ ਦਾ ਬੜਾ ਲੁੱਚਾ ਲੰਮਾ ਕੱਦ, 16 ਸਾਲ ਦੀ ਉਮਰ ਵਿੱਚ ਹੀ ਹਲੇ ਦਾੜਾ ਨਹੀਂ ਸੀ ਉਤਰਿਆ, ਲੂਹਾਂ ਸੀ। ਮਹਾਰਾਜ ਜੀ ਨੇ ਵੇਖਿਆ ਵੀ ਇਹ 16 ਸਾਲਾਂ ਦਾ ਜਿਹੜਾ ਪਠਾਣ ਹੈ ਇਹ ਆਉਣ ਵਾਲੇ ਸਮੇਂ ਚ ਬੜਾ ਬਲਵਾਨ ਹੋਵੇਗਾ। ਇਹਦਾ ਸਰੀਰ ਦੇ ਹੱਡ ਪੈਰ ਹੀ ਜਿਹੜੇ ਦੱਸ ਰਹੇ ਨੇ ਕਿ ਬੜੇ ਖੁੱਲੇ ਹੱਡ ਪੈਰਾਂ ਵਾਲਾ ਹੋਵੇਗਾ।
ਵੀਰਗ ਅੰਗ ਸਰਬੀਰੇ ਵੀਰ ਸੁਬਨੇ ਬਨਾਓ ਬਡੇਰੇ।
ਮਹਾਰਾਜ ਨੇ ਵੇਖਿਆ ਵੀ ਆਹ ਜਿਹੜਾ 16 ਸਾਲਾਂ ਦਾ ਪਠਾਣ ਖੜਾ ਹੈ ਨਾ ਵਿੱਚ, ਇਹਦੇ ਸਰੀਰ ਦੇ ਅੰਗ ਬੜੇ ਬਲੀ ਨੇ, ਬੜੇ ਬਲਵਾਨ ਨੇ, ਵੇਖਣ ਚ ਪ੍ਰਤੀਤ ਹੁੰਦਾ ਹੈ ਇਹ ਬੜਾ ਸੂਰਮਾ ਬਣੇਗਾ, ਇਹ ਬੜਾ ਬਹਾਦਰ ਬਣੇਗਾ।
ਆਏ ਉਤ ਬਦਨ ਬਿਲੋਚਨ ਜਾ ਕੇ ਬੰਦੇ ਪਰੇ ਬਾਰ ਬਾਰ ਬਾਂਕੇ।
ਛਾਤੀ ਬੜੀ ਚੌੜੀ ਹੈ, ਦੀ ਮੋਢੇ ਉੱਚੇ ਨੇ, ਸਰੀਰ ਦਾ ਕੱਲਾ ਕੱਲਾ ਅੰਗ ਵੱਖੋ ਵੱਖਰਾ ਨਜ਼ਰ ਆ ਰਿਹਾ। ਵੀ ਜੇ ਇਹਨੂੰ ਖੁਰਾਕ ਮਿਲੇ, ਇਹਨੂੰ ਖਾਣ ਵਾਸਤੇ ਚੰਗੀ ਖੁਰਾਕ ਮਿਲੇ ਤੇ ਬੜਾ ਬਲੀ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਵੱਲ ਵੇਖ ਰਹੇ ਨੇ ਕਿ ਸਿਰ ਦੇ ਉੱਤੇ ਇਹਨੇ ਪੱਗ ਬੱਧੀ ਹੋਈ ਹੈ,
ਲਾਂਬੀ ਬਾਹਾਂ ਪੁਸ਼ਟ ਪੁਜ ਦੰਡ,
ਲੰਮੀਆਂ ਬਾਹਾਂ ਨੇ, ਗੋਡਿਆਂ ਤੱਕ ਲੰਮੀਆਂ ਬਾਹਾਂ ਲਮਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ।
ਜਨਮ ਤੰਗ ਕੀ ਸੁੰਡ ਪ੍ਰਚੰਡ,
ਜਾਪਦਾ ਜਿਵੇਂ ਕਿਸੇ ਮਸਤ ਝੂਲਦੇ ਹੋਏ ਹਾਥੀ ਦੀ ਸੁੰਡ ਹੁੰਦੀ ਹੈ ਨਾ ਬਲੀ, ਹਾਥੀ ਦੀ ਝੂਲਦੀ ਹੋਈ ਸੁੰਡ ਦੇ ਸਮਾਨ ਇਹਦੀਆਂ ਬਲੀ ਬਾਹਾਂ ਨਜ਼ਰ ਆ ਰਹੀਆਂ ਹਨ।
ਬੜ ਵਿਸਤਾਰ ਸੈਟ ਢਿੱਡ ਛਾਤੀ,
ਛਾਤੀ ਦਾ ਬੜਾ ਵਿਸਥਾਰ, ਚੌੜੀ ਛਾਤੀ ਤੇ ਸਰੀਰ ਦੇ ਅੰਗ ਚੰਗੇ ਮਜ਼ਬੂਤ, ਹੱਡੀਆਂ ਜਿਹੜੀਆਂ ਨੇ ਗਠੀਆਂ ਹੋਈਆਂ ਨਜ਼ਰ ਆਉਂਦੀਆਂ ਨੇ।
ਸਰਬ ਸਰੀਰ ਸੰਡ ਢਿੱਡ ਭਾਂਤੇ,
ਸਾਰੇ ਸਰੀਰ ਦੇ ਜਿਹੜੇ ਜੋੜ ਨੇ ਉਹ ਸਰੀਰ ਦੇ ਜੋੜ ਵੱਖੋ ਵੱਖਰੇ ਬਲੀ ਹੋ ਕੇ ਮਿਲੇ ਹੋਏ ਆਪਸ ਵਿੱਚ ਨਜ਼ਰ ਆਉਂਦੇ ਨੇ।
ਲਾਂਬੀ ਗਰੀਬ ਬਣਿਓ ਸਿਰ ਚੀਰਾ, ਅਪਰ ਸਰੀਰ ਬਿਖੈ ਬੜ ਬੜ ਚੀਰਾ।
ਔਰ ਲੰਮੀ ਧੋਣ ਹੈ, ਗਰਦਨ ਬੜੀ ਲੰਮੀ, ਧੋਣ ਬੜੀ ਲੰਮੀ ਹੈ, ਔਰ ਸਿਰ ਦੇ ਉੱਤੇ ਬੜਾ ਸੋਹਣਾ ਚੀਰਾ ਦਸਤਾਰ ਇਹਨੇ ਬੱਧੀ ਹੋਈ। ਸਾਰੇ ਸਰੀਰ ਦੇ ਉੱਤੇ ਸ੍ਰੇਸ਼ਟ ਕੱਪੜੇ ਬਸਤਰ ਇਹਨੇ ਧਾਰਨ ਕੀਤੇ ਹੋਏ ਨੇ।
ਕਰ ਪਸੰਦ ਰਾਖਨ ਕੋ ਚਾ ਸਰਬ ਪਠਾਨ ਹਕਾਰੇ ਪਾ।
10 ਪਠਾਣਾ ਵਿੱਚ ਨਿਗਾ ਉਸ ਇੱਕ 16 ਸਾਲ ਦੇ ਪਠਾਣ ਤੇ ਗਈ। ਮਹਾਰਾਜ ਜੀ ਨੇ ਉਹਨੂੰ ਪਸੰਦ ਕਰ ਲਿਆ, ਇਹਨੂੰ ਆਪਣੇ ਕੋਲ ਰੱਖੀਏ, ਇਹਨੂੰ ਆਪਣੇ ਕੋਲ ਭਰਤੀ ਕਰੀਏ, ਇਹਨੂੰ ਆਪਣੇ ਕੋਲ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਖੁਰਾਕ ਖਵਾ ਕੇ ਇਹਨੂੰ ਬਲਵਾਨ ਬਣਾਈਏ, ਯੋਧਾ ਬਣਾਈਏ। ਮਹਾਰਾਜ ਜੀ ਨੇ ਇਹਨਾਂ ਪਠਾਣਾ ਵਿੱਚ ਉਸ ਇੱਕ ਪਠਾਣ ਤੇ ਨਿਗਾਹ ਮਾਰ ਕੇ, 16 ਸਾਲਾਂ ਦੇ ਇਸ ਪਠਾਣ ਤੇ ਨਿਗਾਹ ਮਾਰ ਕੇ ਇਹਨੂੰ ਆਪਣੇ ਕੋਲ ਰੱਖਣਾ ਚਾਹਿਆ। ਔਰ ਸਾਰੇ ਜਿੰਨੇ ਪਠਾਣ ਖੜੇ ਸਨ ਉਹਨਾਂ ਨੂੰ 6ਵੇਂ ਪਾਤਸ਼ਾਹ ਨੇ ਆਪਣੇ ਕੋਲ ਸੱਦਿਆ, ਬੁਲਾਇਆ।
ਆ ਗਿਆ ਸੁਨਤ ਨਿਕਟ ਚੱਲ ਆਏ, ਖੜੇ ਪਏ ਸਤਿਗੁਰ ਸਮਾਏ।
ਸਤਿਗੁਰਾਂ ਦੀ ਆਗਿਆ ਸੁਣਦਿਆਂ ਸਾਰ ਉਹ ਪਠਾਣ ਮਹਾਰਾਜ ਜੀ ਦਾ ਇਸ਼ਾਰਾ ਵੇਖ ਕੇ ਉਸੇ ਵੇਲੇ ਸਤਿਗੁਰਾਂ ਦੇ ਕੋਲ ਚੱਲ ਕੇ ਆਏ। ਆ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਆ ਕੇ ਖਲੋਤੇ ਨੇ।
ਦੁਵੇਰਾ ਸਤਿਗੁਰ ਕੇ ਰੁੱਖ ਦੇਖ ਕੇ ਆਏ ਨਿਕਟ ਪਠਾਣ।
ਸਤਿਗੁਰਾਂ ਦਾ ਰੁੱਖ ਵੇਖ ਕੇ, ਮਹਾਰਾਜ ਜੀ ਦਾ ਆਗਿਆ ਦਾ ਰੁੱਖ ਵੇਖ ਕੇ ਇਹ ਪਠਾਣ ਚੱਲ ਕੇ ਸਤਿਗੁਰਾਂ ਦੇ ਕੋਲ ਆਏ ਹਨ।
ਸਨਮੁਖ ਟਾਂਡੇ ਵੈਰੇ ਬਣ ਕੇ ਸਕਲ ਸਮਾਨ,
ਸਨਮੁਖ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਪਠਾਣ ਖਲੋ ਗਏ। ਉਹਨਾਂ ਪਠਾਣਾਂ ਚ 16 ਸਾਲਾਂ ਦਾ ਹਾਲੇ ਜਵਾਨੀ ਵਾਲੇ ਪਾਸੇ ਨੂੰ ਵਧਦਾ ਹੋਇਆ ਪਠਾਣ ਮਹਾਰਾਜ ਜੀ ਨੇ ਵੇਖਿਆ, ਇਹਨੂੰ ਆਪਣੇ ਕੋਲ ਰੱਖ ਰਹੇ ਨੇ, ਪੁੱਛ ਰਹੇ ਨੇ ਉਹਨਾਂ ਪਠਾਣਾਂ ਨੂੰ ਇਹ ਕੌਣ ਹੈ, ਇਹਦਾ ਨਾਂ ਕੀ ਹੈ। ਉਹ ਦੱਸ ਰਹੇ ਨੇ ਜੀ ਇਹਦਾ ਨਾਂ ਹੈ ਪੈਂਦੇ ਖਾਂ, ਇਹਦੇ ਮਾਂ ਬਾਪ ਮਰ ਚੁੱਕੇ ਨੇ, ਗੁਜ਼ਰ ਚੁੱਕੇ ਨੇ। ਕਹਿੰਦੇ ਜੇ ਇਹਦਾ ਮਾਂ ਬਾਪ ਮਰ ਚੁੱਕਾ ਹੈ ਤੇ ਅਨਾਥ ਹੈ, ਤੇ ਇਸ ਅਨਾਥ ਦੇ ਨਾਥ ਅਸੀਂ ਬਣਦੇ ਹਾਂ। ਉਸ ਪੈਂਦੇ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੋਲ ਰੱਖ ਕੇ ਉਹਦੀ ਪਰਵਰਿਸ਼ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।